अरदास हृदय हृदय श्री गुरु रामदास गुण गुरु अर्जन विघ्नन के विघ्नन हर गोविंद शुभ मत श्री हर राय जोरी नमो श्री हर कृष्ण मनाओ तेग बहादुर परम कृपाला सतगुर श्री गुरु गोविंद सिंह तरों तरा पर पुन 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 पुन
सीसा
बंदों बार बार
जगदीसा
एकंकार
सतगुरु ते प्रसाद सच होए वाहे गुरु जी की फतेह है बेगन बिनासन सोए
वाहे गुरु जी की फतेह है बेगन बिनासन सोए
सवैया मेघ की रीत सोहाए दो तब नीच ओ ऊच विचार न काई कीरत यो बिस तीरत है जन पूरन चंद ने जोन सी छाई
वाहिगुरु जी का खालसा
वाहिगुरु जी की फतेह
परम सत्कार योग सन्मान योग गुरु का खास रूप गुरु खालसा साध संगत अत्यंत वड्डे भाग हन के नौवें पातशाह श्री गुरु तेग बहादुर साहब जी महाराज जी दे परम पवित्र स्थान और श्री गुरु ग्रंथ साहिब जी महाराज जी दी परम पवित्र पावन हजूरी अंदर नेता प्रति एकत्र हो के हाजरियां भर के आप जी जगत गुरु पिता धन धन श्री गुरु नानक देव साहब जी महाराज जी का पवित्र पावन इतिहास बहुत ही प्यार सत्कार श्रद्धा नाल सरवण कर रहे हो। जगत गुरु सतगुरु गुरु नानक साहब जी महाराज जी दे विवाह दे शादी दे प्रकरण चल रहे ने। श्री सुल्तानपुर साहब तो पिता मेहता कालू जी होर साख संबंधी रिश्तेदार सतगुरु गुरु नानक साहब जी महाराज जी की बराते चढ़े हैं। दुल्हे रूप सतगुरु जी सजे हुए सब का मन चुरा रहे ने। अनेक नर नारियां आके सतगुरां के पावन स्वरूप नूं वेखदियां हैं और गरीबन बाग साहब सच्चे पातशाह जी महाराज बड़ी सुंदर पालकी च सवार हो के सुल्तानपुर तो चले ने। पिता जी चाचा लालू जी होर संबंधी बड़े बड़े सुंदर वाहनों ते हाथियों ते रथां ते सवार हो के जा रहे ने। बड़ी आभा सहित सुंदरता सहित महाराज जी की बरात चढ़ी है। एक रात श्री खडूर साहब भी टिके हैं। दो रातां होर रस्ते विच बतीत करदे दरिया पार करके ਗਰੀਬਨ ਬਾਗ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਬਰਾਤ ਬਟਾਲੇ ਨਗਰ ਪਹੁੰਚੀ ਹੈ। ਉੱਧਰ ਬਾਬਾ ਮੂਲ ਚੰਦ ਜੀ ਹੋਣਾ ਨੂੰ ਸੁਨੇਹਾ ਭੇਜਿਆ ਕਿ ਬਰਾਤ ਆ ਪਹੁੰਚੀ ਹੈ। ਤੋ ਬਾਬਾ ਮੂਲ ਚੰਦ ਜੀ ਰੰਧਾਵਿਆਂ ਦੇ ਪਟਵਾਰੀ ਸਨ। ਉਹਨਾਂ ਰੰਧਾਵਿਆਂ ਦੇ ਮੁਖੀ ਦਾ ਨਾਂ ਸੀ ਚੌਧਰੀ ਹਿੱਤਾ ਰੰਧਾਵਾ। ਉਹਨਾਂ ਨੂੰ ਜਾ ਕੇ ਆਖਿਆ ਜੀ ਚਲੋ ਆਪਾਂ ਚੱਲ ਕੇ ਬਰਾਤ ਨੂੰ ਜਿਉਂ ਆਇਆ ਆਖੀਏ, ਮੇਲ ਕਰੀਏ। ਚੌਧਰੀ ਜੀ ਨੇ ਆਖਿਆ ਜੀ ਮੇਰਾ ਸਰੀਰ ਬਿਰਧ ਹੈ, ਸਰੀਰ 'ਚ ਤਾਕਤ ਨਹੀਂ ਕਿ ਮੈਂ ਇੰਨੀ ਦੂਰ ਤੱਕ ਚੱਲ ਕੇ ਜਾ ਸਕਾਂ। ਤੁਸੀਂ ਮੇਰੇ ਪੁੱਤਰ ਅਜਿੱਤੇ ਰੰਧਾਵੇ ਨੂੰ ਨਾਲ ਲੈ ਜਾਓ। ਅਤੇ ਨਾਲ ਸੰਕੇਤ ਵੀ ਕੀਤਾ ਮੂਲ ਚੰਦ ਤੇਰਾ ਸੁਭਾਅ ਬੜਾ ਕ੍ਰੋਧੀ ਹੈ, ਤੂੰ ਬੋਲ ਵਿਗਾੜ ਹੈ ਅਤੇ ਕਿਤੇ ਕੋਈ ਆਪਣੇ ਮੂੰਹ ਇਹੋ ਜਿਹਾ ਬੋਲ ਨਾ ਬੋਲ ਬੈਠੀ ਜਿਹਦੇ ਨਾਲ ਕਿਸੇ ਦਾ ਮਨ ਰੰਜ ਹੋਵੇ। ਅਤੇ ਮੈਨੂੰ ਪਤਾ ਲੱਗਾ ਵੀ ਅੱਗੋਂ ਮਹਿਤਾ ਕਾਲੂ ਜੀ ਵੀ ਤੇਰੇ ਵਰਗਾ ਸੁਭਾਅ ਹੀ ਰੱਖਦੇ ਨੇ, ਅਤੇ ਤੁਸੀਂ ਉਹ ਕੋਈ ਬਚਨ ਕਹਿਣ ਵੀ ਅਤੇ ਸੁਣ ਕੇ ਹੱਥ ਜੋੜ ਕੇ ਬੇਨਤੀ ਕਰਨੀ ਹੈ। ਘਰ ਵਿੱਚ ਜੋ ਚੀਜ਼ਾਂ ਮੇਰੇ ਪਈਆਂ ਨੇ ਸਭ ਹਾਜ਼ਰ ਨੇ, ਜੋ ਚਾਹੀਦਾ ਉਹ ਲੈ ਕੇ ਜਾਓ। ਬਾਬਾ ਮੂਲ ਚੰਦ ਜੀ ਹੋਣੀ ਸਾਖ ਸਰਬੰਧੀਆਂ ਨੂੰ ਨਾਲ ਲੈ ਕੇ, ਸੇਵਾਦਾਰਾਂ ਅਹਿਲਕਾਰਾਂ ਨੂੰ ਨਾਲ ਲੈ ਕੇ ਅੱਗੇ ਆ ਕੇ ਬਰਾਤ ਨੂੰ ਮਿਲੇ ਹਨ। ਬਰਾਤ ਦੀ ਮਿਲਣੀ ਦੀ ਜੋ ਰਸਮ ਹੁੰਦੀ ਹੈ ਉਹ ਰਸਮ ਹੋਈ ਹੈ। ਬਾਬਾ ਮੂਲ ਚੰਦ ਜੀ ਔਰ ਪਿਤਾ ਮਹਿਤਾ ਕਾਲੂ ਜੀ ਗਲ ਬੱਕੜੀ ਪਾ ਕੇ ਮਿਲੇ ਨੇ ਔਰ ਸਿਰ ਵਾਰਨੇ ਕਰਕੇ ਜਾਚਕਾਂ ਦੀਆਂ ਝੋਲੀਆਂ ਭਰੀਆਂ ਹਨ। ਪੱਟ, ਕਲਾਵਤ, ਡੂਮ ਦੋਹਾਂ ਹੀ ਕੁੱਲਾਂ ਦਾ ਸੁਜਸ ਕਰ ਰਹੇ ਨੇ। ਜਿਸ ਪ੍ਰਕਾਰ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਬਰਾਤ ਦਾ ਟੁਕਾਓ ਹੋਇਆ, ਬੜੇ ਸੁੰਦਰ ਵਾਜੇ ਸਾਜੇ ਗਾਜੇ ਵੱਜ ਰਹੇ ਨੇ, ਨਫੀਰੀਆਂ ਵੱਜ ਰਹੀਆਂ ਨੇ, ਨਗਾਰੇ ਵੱਜ ਰਹੇ ਨੇ ਔਰ ਉਹਨਾਂ ਦੀ ਆਵਾਜ਼ ਦੇ ਨਾਲ ਇੱਕ ਵਾਰੀ ਸਾਰਾ ਨਗਰ ਗੂੰਜ ਉੱਠਿਆ ਹੈ। ਅਤੇ ਅਨੇਕਾਂ ਭੱਟ ਕਲਾਵਤ ਬੜੀ ਮਿੱਠੀ ਸੁਰੀਲੀ ਆਵਾਜ਼ ਵਿੱਚ ਉਹਨਾਂ ਸਾਜ਼ਾਂ ਨਾਲ ਆਵਾਜ਼ ਮਿਲਾ ਕੇ, ਤਾਨ ਮਿਲਾ ਕੇ ਗਾ ਰਹੇ ਨੇ ਔਰ ਉਹਨਾਂ ਦੇ ਗਾਉਣ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਸਿਫਤ ਹੈ, ਪਿਤਾ ਮਹਿਤਾ ਕਾਲੂ ਜੀ ਦੀ ਵਡਿਆਈ ਹੈ। ਅਤੇ ਨਗਰ ਨਿਵਾਸੀ ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਬਰਾਤ ਨੂੰ ਜਿਉ ਆਇਆਂ ਕਹਿ ਰਹੇ ਨੇ, ਇਹ ਖੁਸ਼ੀਆਂ ਭਰਿਆ ਪ੍ਰਸੰਗ ਸਤਿਗੁਰਾਂ ਦੀ ਸ਼ਾਦੀ ਦਾ। ਆਓ ਸਾਰੀ ਸੰਗਤ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ ਗੁਰੂ ਸਾਹਿਬ ਦੇ ਪਰਮ ਪਵਿੱਤਰ ਚਰਣਾ ਕਮਲਾਂ ਦਾ ਧਿਆਨ ਆਪਣੇ ਹਿਰਦੇ 'ਚ ਧਾਰਨ ਕਰਦੇ ਹੋਇਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਮੇਘ ਕੀ ਰੀਤ ਸੋਹਾਏ ਦੋ।
ਖਾਲਸਾ ਜੀ, ਪਿਤਾ ਮਹਿਤਾ ਕਾਲੂ ਜੀ ਔਰ ਚਾਚਾ ਲਾਲੂ ਜੀ ਇਹ ਬੜੇ ਸੁੰਦਰ ਹਾਥੀ, ਜਿਨ੍ਹਾਂ ਹਾਥੀਆਂ ਦੇ ਉੱਤੇ ਬੜੀਆਂ ਸੋਹਣੀਆਂ ਅੰਬਾਰੀਆਂ ਪਾਈਆਂ ਹੋਈਆਂ, ਉਹਨਾਂ ਹਾਥੀਆਂ 'ਤੇ ਸਵਾਰ ਹੋਏ ਹਨ।
ਤਬ ਨੀਚ ਉਹ ਊਚ ਵਿਚਾਰ ਨਾ ਕਾਈ।
ਖਾਲਸਾ ਜੀ, ਜਿਵੇਂ ਮੀਂਹ ਪੈਂਦਾ ਨਾ ਅਤੇ ਮੀਂਹ ਉੱਚਿਆਂ ਨੀਵਿਆਂ ਸਾਰਿਆਂ ਦੇ ਉੱਤੇ ਇੱਕ ਸਾਰ ਬਰਾਬਰ ਪੈਂਦਾ, ਉਹ ਇਹ ਨਹੀਂ ਵੇਖਦਾ ਵੀ ਇਹ ਨੀਵਾਂ ਹੈ ਉੱਚਾ ਹੈ। ਇੱਦਾਂ ਕਹਿਣ ਲੱਗੇ ਵੀ ਧਨ ਦਾ ਮੀਂਹ ਪੈ ਰਿਹਾ, ਇਹ ਵਿਚਾਰ ਨਹੀਂ ਹੋ ਰਹੀ ਵੀ ਇਹ ਉੱਚਾ ਬ੍ਰਾਹਮਣ ਹੈ ਇਹਨੂੰ ਜ਼ਿਆਦਾ ਦੇਣਾ ਅਤੇ ਇਹ ਸ਼ੂਦਰ ਹੈ ਇਹਨੂੰ ਘੱਟ ਦੇਣਾ ਹੈ। ਕਹਿੰਦੇ ਸਾਰਿਆਂ ਨੂੰ ਇੱਕ ਸਾਰ ਧਨ ਦੀ ਪ੍ਰਾਪਤੀ ਹੋ ਰਹੀ ਹੈ, ਦਾਨ ਦੀ ਪ੍ਰਾਪਤੀ ਹੋ ਰਹੀ ਹੈ।
ਕੀਰਤ ਯੋ ਬਿਸ ਤੀਰਤ ਹੈ ਜਨ।
ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕੀਰਤੀ ਇਸ ਤਰ੍ਹਾਂ ਸਾਰੇ ਸੰਸਾਰ ਵਿੱਚ ਪ੍ਰਗਟ ਹੋ ਰਹੀ ਹੈ, ਸਤਿਗੁਰਾਂ ਦਾ ਸੁਜਸ ਇਸ ਤਰ੍ਹਾਂ ਪ੍ਰਗਟ ਹੋ ਰਿਹਾ ਹੈ।
ਪੂਰਨ ਚੰਦ ਨੇ ਜੋਨ ਸੀ ਛਾਈ।
ਮਾਨੋ ਜਿਵੇਂ ਪੂਰਨਮਾਸ਼ੀ ਦੇ ਚੰਦਰਮਾ ਦਾ ਪ੍ਰਕਾਸ਼ ਹੋਇਆ ਹੋਵੇ ਸਾਰੇ ਪਾਸੇ, ਇੱਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕੀਰਤੀ ਚਹੁੰ ਪਾਸੀ ਪਸਰ ਰਹੀ ਹੈ।
ਸ਼੍ਰੋਣਨ ਮੈਂ ਸੁਨ ਬਾਜਨ ਕੀ ਤੁਨ।
ਅਨੇਕ ਪ੍ਰਕਾਰ ਦੇ ਬਾਜਿਆਂ ਦੀ ਆਵਾਜ਼ ਨਗਰ ਵਿੱਚ ਬੈਠੇ ਜਿਹੜੇ ਲੋਕ ਸਨ, ਨਰ ਨਾਰੀਆਂ ਸਨ, ਉਹਨਾਂ ਦੇ ਕੰਨਾਂ ਦੇ ਵਿੱਚ ਵਾਜਿਆਂ ਦੀ ਆਵਾਜ਼ ਪਈ ਤੇ ਆਵਾਜ਼ ਸੁਣੀ ਹੈ।
ਬੇਭ੍ਰਮ ਹੋਤ ਪਇਓ ਮਨ ਨਾਰੀ।
ਖਾਲਸਾ ਜੀ, ਜਿਹੜੀਆਂ ਇਸਤਰੀਆਂ ਚਾਹੁੰਦੀਆਂ ਸਨ ਵੀ ਅਸੀਂ ਭੱਜ ਕੇ ਕੋਠਿਆਂ ਦੀਆਂ ਅਟਾਰੀਆਂ ਤੇ ਚੜ ਕੇ ਜਾਂ ਦਰਵਾਜ਼ਿਆਂ ਦਰੀਚੀਆਂ ਚੋਂ ਬਾਹਰ ਦੁੱਲੇ ਨੂੰ ਆਉਂਦਿਆਂ ਵੇਖੀਏ ਵੀ ਲਾੜੇ ਦਾ ਸਰੂਪ ਕਿਹੋ ਜਿਹਾ ਹੈ। ਉਹਨਾਂ ਨੇ ਜਦੋਂ ਆਵਾਜ਼ ਸੁਣੀ ਨਾ ਵਾਜਿਆਂ ਦੀ, ਵੀ ਉਹਨਾਂ ਨੂੰ ਇਹ ਜਾਪਿਆ ਵੀ ਬਰਾਤ ਐਨ ਬੂਹੇ ਦੇ ਕੋਲ ਆ ਗਈ, ਕਿਉਂਕਿ ਵਾਜਿਆਂ ਦੀ ਆਵਾਜ਼ ਇੰਨੀ ਜ਼ਿਆਦਾ ਸੀ ਕਿ ਸੁਣ ਕੇ ਉਹਨਾਂ ਦੇ ਮਨ 'ਚ ਭਰਮ ਪੈ ਗਿਆ।
ਹਾਰ ਲਪੇਟ ਲੇ ਉਹ ਕੱਟ ਕੇ ਤੱਟ।
ਉਹ ਜਦੋਂ ਆਪਣੇ ਸਰੀਰ ਨੂੰ ਸ਼ਿੰਗਾਰਨ ਲੱਗੀਆਂ ਅਤੇ ਭਰਮ 'ਚ ਪਈਆਂ ਨੂੰ ਇਹ ਵੀ ਭੁੱਲ ਗਿਆ ਵੀ ਜਿਹੜਾ ਗਲ 'ਚ ਪਾਉਣ ਵਾਲਾ ਹਾਰ ਸੀ ਉਹ ਆਪਣੀ ਲੱਕ ਨਾਲ ਲਪੇਟ ਲਿਆ। ਕਈਆਂ ਨੇ ਜਿਹੜਾ ਗਲ 'ਚ ਹਾਰ ਪਾਉਣਾ ਸੀ, ਕਿਉਂਕਿ ਬਿਬਰਮ ਸਾਹਿਤ ਵੀ ਛੇਤੀ ਨਾਲ ਜਾ ਕੇ ਲਾੜੇ ਨੂੰ ਵੇਖਣਾ, ਇਹ ਚਾਓ ਸੀ ਉਹਨਾਂ ਦੇ ਮਨਾਂ ਦੇ ਵਿੱਚ, ਅਤੇ ਕਹਿੰਦੇ ਭੁਲੇਖੇ ਦੇ ਨਾਲ ਭਰਮ 'ਚ ਪਈਆਂ ਹੋਈਆਂ ਨੇ, ਗਲ ਦਾ ਜਿਹੜਾ ਹਾਰ ਸੀ ਉਹ ਲੱਕ ਨਾਲ ਲਪੇਟ ਲਿਆ।
ਕੰਕਨ ਲੈ ਗਰ ਬੀਚ ਸੁਧਾਰੀ।
ਔਰ ਜਿਹੜੀ ਲੱਕ ਨਾਲ ਤੜਾਗੀ ਬੰਨ੍ਹੀ ਦੀ ਆ, ਲੱਕ ਦੇ ਨਾਲ ਇੱਕ ਗਹਿਣਾ ਹੁੰਦਾ ਬੰਨ੍ਹਣ ਵਾਲਾ, ਤੜਾਗੀ ਕਹਿੰਦੇ ਨੇ ਉਹਨੂੰ, ਉਹ ਤੜਾਗੀਆਂ ਗਲਾਂ ਵਿੱਚ ਪਾ ਲਈਆਂ। ਇਹੋ ਜੀ ਕਹਿੰਦੇ ਉੱਥੇ ਖੇਡ ਵਰਤੀ ਹੈ।
ਅੰਜਨ ਅੰਜ ਕਪੋਲਨ ਪੈ,
ਤੇ ਪੈਰਾਂ ਦੀਆਂ ਜਿਹੜੀਆਂ ਨੂਪਰਾਂ ਝਾਂਜਰਾਂ ਨੇ ਉਹ ਹੱਥਾਂ 'ਚ ਪਾ ਲਈਆਂ, ਅਤੇ ਜਿਹੜੇ ਕੜੇ ਵੱਡੇ ਵੱਡੇ ਹੱਥਾਂ ਦੇ ਵਿੱਚ ਖੋਲ੍ਹ ਕੇ ਪਾਉਣ ਵਾਲੇ ਸਨ ਉਹ ਭੁਲੇਖੇ ਨਾਲ ਪੈਰਾਂ 'ਚ ਪਾਉਣ ਲੱਗੀਆਂ।
ਚੱਖ ਜਾਵਕ ਡਾਰ ਨਾ ਤੀਰ ਵਿਚਾਰੀ।
ਸੁਰਮਾ ਜਿਹੜਾ ਅੰਜਨ ਜਿਸ ਨੂੰ ਕੱਜਲ ਕਹਿੰਦੇ ਨੇ, ਉਹ ਕੱਜਲ ਪਾਉਣਾ ਤਾਂ ਅੱਖਾਂ ਵਿੱਚ ਸੀ ਅਤੇ ਗੁਲਾਲ ਜਿਹੜਾ ਸੀ ਉਹ ਗੱਲਾਂ 'ਤੇ ਮਲਣਾ ਸੀ, ਪਰ ਕਹਿੰਦੇ ਗੁਲਾਲ ਭੁਲੇਖੇ ਨਾਲ ਅੱਖਾਂ ਵਿੱਚ ਅਤੇ ਅੱਖਾਂ ਵਿੱਚ ਪਾਉਣ ਵਾਲਾ ਜਿਹੜਾ ਅੰਜਨ ਸੀ ਉਹ ਗੱਲਾਂ ਦੇ ਉੱਤੇ ਕਈਆਂ ਨੇ ਮਲ ਲਿਆ। ਇਹੋ ਜਿਹਾ ਉਹਨਾਂ 'ਚ ਚਾਓ ਉਮਾ ਵੀ ਛੇਤੀ ਨਾਲ ਜਾ ਕੇ ਲਾੜੇ ਨੂੰ ਵੇਖਣਾ, ਅਤੇ ਲਾੜਾ ਵੇਖਣ ਜਾਣ ਵਾਸਤੇ ਆਪਣਾ ਆਪ ਵੀ ਤਾਂ ਸ਼ਿੰਗਾਰਿਆ ਹੋਣਾ ਚਾਹੀਦਾ। ਕਹਿੰਦੇ ਇਹੋ ਜਿਹੀ ਬਿਰਤੀ 'ਚ ਬਿਭਰਮ 'ਚ ਪਈਆਂ ਹੋਈਆਂ ਨੇ।
ਯਾ ਬੇਦ ਅੰਗ ਸ਼ਿੰਗਾਰ ਸ਼ਿੰਗਾਰ।
ਕਹਿੰਦੇ ਇਸ ਤਰ੍ਹਾਂ ਆਪਣੇ ਸਰੀਰਾਂ ਨੂੰ ਚੰਗੀ ਤਰ੍ਹਾਂ ਭਲੀ ਪ੍ਰਕਾਰ ਨਾਲ ਸ਼ਿੰਗਾਰ ਸ਼ਿੰਗਾਰ ਕੇ,
ਦੋਰ ਚੜੀ ਮਿਲ ਬ੍ਰਿਧ ਅਟਾਰੀ।
ਜਿਹੜੀਆਂ ਘਰਾਂ ਦੀਆਂ ਉੱਚੀਆਂ ਉੱਚੀਆਂ ਅਟਾਰੀਆਂ ਸੀ, ਜਿਹੜੀ ਗਲੀ 'ਚੋਂ ਬਰਾਤ ਲੰਘਣੀ ਸੀ ਨਾ, ਅਟਾਰੀਆਂ ਦੇ ਉੱਤੇ ਖਲੋ ਕੇ, ਉੱਚੀਆਂ ਅਟਾਰੀਆਂ 'ਤੇ ਖਲੋ ਕੇ ਨਿਗਾਹ ਮਾਰ ਕੇ ਝਾਤੀ ਮਾਰ ਕੇ ਵੇਖਣ ਲੱਗੀਆਂ।
ਮਾਨੋ ਮੇਗਨ ਮੈਂ ਚਮਕਾਤ ਛਟਾ।
ਕਹਿੰਦੇ ਖਾਲਸਾ ਜੀ, ਉਹਨਾਂ ਨੇ ਇਸਤਰੀਆਂ ਨੇ ਬੜੇ ਸੁੰਦਰ ਹਾਰ ਸ਼ਿੰਗਾਰ ਜਰੀਦਾਰ ਵਸਤਰ ਸਰੀਰ 'ਤੇ ਪਾਏ ਹੋਏ ਨੇ।
ਛਬ ਸੀ ਦਮ ਕੈ ਦੁੱਤ ਨਾਰੀ।
ਅਤੇ ਜਿਵੇਂ ਕਾਲੇ ਰੰਗ ਦੇ ਬੱਦਲਾਂ ਦੇ ਵਿੱਚ ਬਿਜਲੀ ਚਮਕਦੀ ਹੈ, ਇੱਦਾਂ ਅਟਾਰੀਆਂ 'ਤੇ ਚੜ੍ਹੀਆਂ ਹੋਈਆਂ ਇਸਤਰੀਆਂ ਦੇ ਸਰੀਰ 'ਤੇ ਪਾਏ ਹੋਏ ਵਸਤਰ ਗਹਿਣੇ ਉਹ ਸੂਰਜ ਦੀ ਰੋਸ਼ਨੀ ਨਾਲ ਜਦੋਂ ਚਮਕਦੇ ਨੇ, ਇੱਦਾਂ ਜਾਪਦਾ ਵੀ ਜਿਵੇਂ ਬਿਜਲੀ ਚਮਕਦੀ ਹੋਵੇ।
ਨੀਲ ਸਰੋਜਨ ਮਾਲ ਬਿਲੋਚਨ।
ਚੌਖੜੀਆਂ ਨੇ ਅਟਾਰੀਆਂ ਵਿੱਚ, ਕੋਈ ਚੁਬਾਰਿਆਂ ਦੇ ਦਰਵਾਜ਼ੇ ਮੂਹਰੇ ਖਲੋਤੀਆਂ ਨੇ, ਕੋਈ ਦਰੀਚੀਆਂ 'ਚ ਝਾਕੀ ਮਾਰ ਕੇ ਵੇਖਦੀਆਂ ਨੇ, ਇਸ ਕਰਕੇ ਖੜੀਆਂ ਹੋਈਆਂ ਨੇ ਵੀ ਨੀਲ ਸਰੋਜਨ। ਨੀਲ ਸਰੋਜਨ ਕਹਿੰਦੇ ਨੇ ਨੀਲੇ ਰੰਗ ਦੇ ਕਮਲ ਨੂੰ। ਕਹਿੰਦੇ ਨੀਲੇ ਰੰਗ ਦੇ ਕਮਲ ਵਰਗੀਆਂ ਜਿਨ੍ਹਾਂ ਦੀਆਂ ਸੋਹਣੀਆਂ ਅੱਖਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ, ਐਸੇ ਸੋਹਣੇ ਨੀਲ ਕਮਲ ਜੈਸੇ ਸੁੰਦਰ ਨੇਤਰਾਂ ਵਾਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ।
ਰੂਪ ਬਿਲੋਕਤ ਦੂਲੋ ਸਾਰੀ।
ਉਹ ਜਿੰਨੀਆਂ ਇਸਤਰੀਆਂ ਨੇ ਇਕੱਠੀਆਂ ਹੋ ਕੇ ਐਸੇ ਲਾੜੇ ਦੇ ਸਰੂਪ ਨੂੰ ਵੇਖਦੀਆਂ ਨੇ, ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸੋਹਣੇ ਸਰੂਪ ਨੂੰ ਤੱਕਦੀਆਂ, ਵੇਖ ਵੇਖ ਵਾਰੇ ਵਾਰੇ ਬਲਿਹਾਰ ਬਲਿਹਾਰ ਜਾਂਦੀਆਂ ਨੇ।
ਚਾਕ ਚਰੋਖਨ ਵਿੱਚ ਗੁਲਾਬ ਲੈ।
ਚਰੋਖਿਆਂ ਦੇ ਵਿੱਚੋਂ ਤੱਕ ਕੇ ਨਾ ਹੱਥਾਂ ਦੇ ਵਿੱਚ ਗੁਲਾਬ ਦੇ ਫੁੱਲ ਫੜੇ ਹੋਏ ਨੇ। ਉਸ ਸਮੇਂ ਦੀ ਇਹ ਮਰਿਆਦਾ ਵੀ ਸੀ, ਜਿੰਨੇ ਸਾਕ ਸੰਬੰਧੀ ਹੁੰਦੇ ਸਨ ਬਰਾਤ ਆਉਣੀ ਅਤੇ ਜਿਹੜੀ ਗਲੀ 'ਚੋਂ ਬਰਾਤ ਲੰਘਣੀ, ਘਰ ਵਾਲਿਆਂ ਨੇ ਅਟਾਰੀਆਂ ਦੇ ਉੱਤੋਂ ਫੁੱਲਾਂ ਦੀ ਵਰਖਾ ਕਰਨੀ। ਕਹਿੰਦੇ ਇਹਨਾਂ ਇਸਤਰੀਆਂ ਨੇ ਆਪਣੇ ਹੱਥਾਂ ਦੇ ਵਿੱਚ ਗੁਲਾਬ ਦੇ ਫੁੱਲਾਂ ਦੀਆਂ ਮੁੱਠਾਂ ਭਰੀਆਂ ਹੋਈਆਂ ਨੇ।
ਫੁੱਲਨ ਅੰਜੁਲ ਮੰਜੁਲ ਡਾਰੀ,
ਤੇ ਫੁੱਲਾਂ ਦੀਆਂ ਬੁੱਕਾਂ ਭਰ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਉੱਤੇ ਫੁੱਲਾਂ ਦੀ ਵਰਖਾ ਕਰਦੀਆਂ ਨੇ। ਸਾਰੀ ਬਰਾਤ ਤੇ ਫੁੱਲਾਂ ਦੀ ਵਰਖਾ ਹੋ ਰਹੀ ਹੈ।
ਰੰਗ ਸੁਗੰਧੇ ਮੇਲ ਸੁਗੰਧੇ,
ਕਹਿੰਦੇ ਬੜੇ ਸੋਹਣੇ ਰੰਗ, ਉਹ ਸਾਰੇ ਰੰਗ ਦੇ ਵਿੱਚ ਜਿਨ੍ਹਾਂ ਦੇ ਵਿੱਚ ਸੁਗੰਧੀ ਮਿਲੀ ਹੋਈ ਹੈ, ਇਹੋ ਜਿਹਾ ਜਿਹੜਾ ਗੁਲਾਲ ਹੈ ਉਹ ਵੀ ਮੁੱਠੀਆਂ ਭਰ ਭਰ ਕੇ ਸੁੱਟਦੀਆਂ ਹਨ।
ਪ੍ਰੀਤ ਸਪਰੀਤੇ ਲੈ ਕੱਟ ਨਾਰੀ,
ਇਹ ਵੀ ਉਸ ਸਮੇਂ ਦੀ ਇੱਕ ਰੀਤ ਸੀ ਵੀ ਜਦੋਂ ਬਰਾਤ ਆਉਣੀ ਤੇ ਅੱਗੇ ਇਸਤਰੀਆਂ ਨੇ ਘੜੇ ਭਰ ਕੇ ਤੇ ਅੱਗੇ ਆ ਕੇ ਮਿਲਣਾ ਅੱਗੋਂ ਦੀ ਲਾਗ ਲੈਣ ਵਾਸਤੇ, ਵੀ ਕਿਉਂਕਿ ਘੜਾ ਭਰ ਕੇ ਅੱਗੋਂ ਇਸਤਰੀਆਂ ਦਾ ਮਿਲਣਾ ਸ਼ੁਭ ਸ਼ਗਨ ਮੰਨਿਆ ਜਾਂਦਾ ਸੀ। ਕਈ ਇਸਤਰੀਆਂ ਘੜੇ ਭਰ ਕੇ ਅੱਗੋਂ ਦੀ ਆ ਕੇ ਬਰਾਤ ਨੂੰ ਮਿਲੀਆਂ ਨੇ ਵੀ ਸਾਨੂੰ ਵੀ ਸ਼ਗਨ ਦਿਓ, ਲਾਗ ਦਿਓ। ਇਸ ਢੰਗ ਦੇ ਨਾਲ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਰਾਤ ਬਾਜ਼ਾਰਾਂ ਵਿੱਚੋਂ ਬਟਾਲੇ ਦੇ ਲੰਘੀ ਜਾ ਰਹੀ ਹੈ।
ਚੰਦ ਮੁਖੀ ਸੁਖ ਕੰਦ ਵੀ ਲੋਕ,
ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਚੰਦਰਮਾ ਜੈਸਾ ਸੁੰਦਰ ਮੁਖ, ਜਿਸ ਮੁਖ ਦੇ ਦਰਸ਼ਨ ਕਰਕੇ ਸਾਰੇ ਸੁੱਖ ਪ੍ਰਾਪਤ ਹੁੰਦੇ ਨੇ, ਜੋ ਆਨੰਦ ਦੇ ਮੂਲ ਨੇ, ਜਿਨ੍ਹਾਂ ਦੇ ਦਰਸ਼ਨ ਕੀਤਿਆਂ ਲੋਕ ਪਰਲੋਕ ਵਿੱਚ ਆਨੰਦ ਦੀ ਪ੍ਰਾਪਤੀ ਹੁੰਦੀ ਹੈ।
ਆਨੰਦ ਪਰੀ ਪਟ ਪਾਗਤ ਚਾਰੀ,
ਉਹ ਇਸਤਰੀਆਂ ਬੜੇ ਸੋਹਣੇ ਕੱਪੜੇ ਸਰੀਰ ਤੇ ਸਜਾ ਕੇ ਆ ਕੇ ਅੱਗੋਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਮਿਲਦੀਆਂ ਨੇ, ਗੁਰਦੇਵ ਸੱਚੇ ਪਾਤਸ਼ਾਹ ਜੀ ਦੇ ਸੋਹਣੇ ਸਰੂਪ ਦੇ ਦਰਸ਼ਨ ਕਰਦੀਆਂ ਨੇ।
ਲਾਲ ਗੁਲਾਲ ਵਿਸ਼ਾਲ ਪਇਓ ਸਭ,
ਲਾਲ ਰੰਗ ਦਾ ਜਿਹੜਾ ਗੁਲਾਲ ਹੈ ਨਾ ਉਹ ਆਪਣੇ ਹੱਥਾਂ ਵਿੱਚ ਫੜਿਆ ਹੋਇਆ।
ਲਾਲ ਗੁਲਾਲ ਵਿਸ਼ਾਲ ਕੋ ਬਾਲ ਗੁਲਾਬ ਮਿਲਾਏ ਬਰਾਤ ਪੈਡਾਰੀ,
ਲਾਲ ਰੰਗ ਦੇ ਗੁਲਾਲ ਦੇ ਵਿੱਚ ਗੁਲਾਬ ਦਾ ਰਸ ਮਿਲਾ ਕੇ ਵੀ ਉਸ ਗੁਲਾਲ 'ਚੋਂ ਸੁਗੰਧੀ ਆਵੇ, ਅਤੇ ਕਹਿੰਦੇ ਗੁਲਾਬ ਦੇ ਪੱਤੇ ਵਿੱਚ ਤੋੜ ਕੇ ਰਲਾ ਕੇ ਅਤੇ ਉਹਦਾ ਰਸ ਮਿਲਾ ਕੇ ਉਹ ਗੁਲਾਲ ਸੁੱਟਦੇ ਨੇ ਬੁੱਕਾਂ ਭਰ ਕੇ, ਤਾਂ ਜੋ ਸਾਰੀ ਬਰਾਤ ਦੇ ਉੱਤੇ ਉਹ ਗੁਲਾਲ ਪਵੇ, ਨਾਲੇ ਤਾਂ ਰੰਗੇ ਜਾਣ, ਖੁਸ਼ੀ ਦਾ ਪ੍ਰਤੀਕ ਮੰਨੇ ਨੇ ਰੰਗ। ਅਤੇ ਕਹਿੰਦੇ ਉਹ ਰੰਗ ਸੁੱਟੇ ਗਏ ਤੇ ਨਾਲ ਸਾਰੇ ਪਾਸੇ ਸੁਗੰਧੀ ਸੁਗੰਧੀ ਆਉਂਦੀ ਹੈ।
ਦਾਮਨ ਪੰਕਤ ਪੰਕ ਪਇਓ ਸਭ,
ਕਹਿੰਦੇ ਘਰ ਘਰ ਦੇ ਬੂਹਿਆਂ ਦੇ ਜਿੰਨੇ ਦਰਵਾਜ਼ੇ ਸੀ ਪੰਗਤਾਂ ਲਾ ਲਾ ਕੇ ਨਰ ਨਾਰੀਆਂ ਖਲੋਤੇ ਹੋਏ ਬਰਾਤ ਨੂੰ ਵੇਖਦੇ ਨੇ।
ਅੰਕ ਉਮੰਗ ਬਿਲਾਸਤ ਪਾਰੀ,
ਬੜੇ ਬਿਲਾਸ ਹੋ ਰਹੇ ਨੇ, ਬੜੇ ਆਨੰਦ ਵਰਤ ਰਹੇ ਨੇ ਸਰਬ ਪਾਸੇ ਬਟਾਲੇ ਨਗਰ ਦੇ ਵਿੱਚ, ਹਰ ਘਰ ਦੇ ਵਿੱਚ ਖੁਸ਼ੀ ਤੇ ਖੇੜਾ ਹੈ।
ਮੂਲੇ ਕੇ ਦੁਆਰ ਟੁਕਾਓ ਕਰਿਓ,
ਇਸ ਤਰ੍ਹਾਂ ਬਰਾਤ ਚੱਲ ਕੇ ਆਈ ਤੇ ਬਾਬਾ ਮੂਲ ਚੰਦ ਜੀ ਦੇ ਘਰ ਦੇ ਵਿੱਚ ਬਰਾਤ ਨੇ ਟੁਕਾਓ ਕੀਤਾ, ਜਿੱਥੇ ਉਹਨਾਂ ਨੇ ਯੋਗ ਪ੍ਰਬੰਧ ਕੀਤਾ ਹੋਇਆ ਸੀ।
ਅਸ ਆਰ ਤੇ ਹਾਰ ਕੀ ਆਰਤੀ ਤਾਰੀ,
ਘਰ ਦੀਆਂ ਸੁਹਾਗਣ ਇਸਤਰੀਆਂ ਨੇ ਕੀ ਕੀਤਾ ਵੀ ਜਦੋਂ ਸਤਿਗੁਰੂ ਜੀ ਆਏ ਨਾ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹਾਲੇ ਪ੍ਰਵੇਸ਼ ਕਰਨਾ ਤੇ ਪਹਿਲਾਂ ਉਹਨਾਂ ਆਰਤੀ ਬਾਲ ਕੇ ਸਤਿਗੁਰਾਂ ਦੀ ਆਰਤੀ ਉਤਾਰੀ ਹੈ। ਆਰਤ ਹਾਰ ਕੇ ਜਿਹੜੇ ਦੁੱਖ ਹਰ ਲੈਂਦੇ ਨੇ, ਐਸੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਦੀ ਆਰਤੀ ਕੀਤੀ, ਆਰਤੀ ਉਤਾਰੀ ਹੈ।
ਚੰਦਰ ਮੁਖੀ ਤਹਿ ਬ੍ਰਿੰਦ ਮਿਲੀ ਕਲ,
ਅਨੇਕਾਂ ਇਸਤਰੀਆਂ ਜੋ ਮਾਤਾ ਸੁਲੱਖਣੀ ਦੀਆਂ ਰਿਸ਼ਤੇ 'ਚ ਭੈਣਾਂ ਲੱਗਦੀਆਂ ਸਨ, ਹੋਰ ਵੀ ਅਨੇਕਾਂ ਸ਼ਰੀਕਣਾਂ, ਉਹ ਸਾਰੀਆਂ ਮਿਲ ਕੇ ਇਕੱਠੀਆਂ ਹੋ ਕੇ ਆਈਆਂ ਹੋਈਆਂ ਨੇ।
ਕੰਠ ਹੈ ਕੋਕਿਲਾ ਕੀ ਅਨੁਹਾਰੀ,
ਜਿਨ੍ਹਾਂ ਦੇ ਗਲੇ ਕੋਇਲ ਵਾਂਗੂ ਬੜੇ ਸੁਰੀਲੇ ਮਿੱਠੇ ਤੇ ਬੜੇ ਮਿੱਠੇ ਮਿੱਠੇ ਗੀਤ ਗਾਉਂਦੀਆਂ ਨੇ, ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਿਉ ਆਇਆ ਆਖਦੀਆਂ ਨੇ।
ਮੰਗਲ ਸੋ ਕੁਲ ਰੀਤ ਕਰੈ,
ਬੜੇ ਮੰਗਲਾਂ ਨਾਲ, ਚਾਹਵਾਂ ਨਾਲ, ਰੀਝਾਂ ਦੇ ਨਾਲ ਕੁਲ ਰੀਤੀਆਂ ਕੀਤੀਆਂ ਨੇ।
ਲੈ ਨਾਨਕ ਨਾਮ ਉਚਾਰਤ ਗਾਰੀ,
ਸਤਿਗੁਰਾਂ ਦੀਆਂ ਰਿਸ਼ਤੇ 'ਚ ਸਾਲੀਆਂ ਲੱਗਦੀਆਂ ਸਨ, ਉਹਨਾਂ ਨੇ ਆ ਕੇ ਸਿੱਠਣੀਆਂ ਵੀ ਦੇਣੀਆਂ ਸ਼ੁਰੂ ਕੀਤੀਆਂ। ਪੁਰਾਣੇ ਸਿਆਣੇ ਬਜ਼ੁਰਗ ਉਹ ਸਿੱਠਣੀਆਂ ਵੀ ਸੁਣਾਉਂਦੇ ਤੇ ਇਹ ਵੀ ਕਹਿੰਦੀਆਂ ਸਨ, ਉਹ ਕਹਿੰਦੀਆਂ ਵੀ ਚੱਜ ਦਾ ਜਾਂਜੀ ਤੈਨੂੰ ਲੱਭਿਆ ਨਾ ਲਾੜਿਆ, ਨਾਲ ਮਰਦਾਨਾ ਲਿਆਇਆ ਭੁੱਖਾਂ ਦਾ ਮਾਰਿਆ, ਇਹਨੂੰ ਤੂੰ ਰਜਾ ਅੱਜ ਲਈ, ਵੀ ਅੱਜ ਚੰਗੀ ਤਰ੍ਹਾਂ ਰਜਾ ਲਈ ਮਰਦਾਨੇ ਨੂੰ ਨਾਲ ਲਿਆਇਆ, ਕੋਈ ਚੱਜ ਦਾ ਲਾੜਾ ਤੈਨੂੰ ਚੱਜ ਦਾ ਜਾਂਜੀ ਨਹੀਂ ਲੱਭਾ, ਇਹੋ ਜਿਹੀਆਂ ਜਿਹੜੀਆਂ ਸਿੱਠਣੀਆਂ ਸਨ ਜਿਨ੍ਹਾਂ ਵਿੱਚ ਉਸ ਵੇਲੇ ਹਾਸਰਸ ਮਿਲਿਆ ਹੁੰਦਾ ਸੀ, ਐਸੀਆਂ ਸਿੱਠਣੀਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੁਣਾਉਂਦੀਆਂ ਨੇ।
ਗਿਆਨ ਪੈ ਕਾਮ ਕੋ ਜੋਰ ਚੱਲਿਓ ਨਾ,
ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਰ ਖਾਲਸਾ ਜੀ, ਇਹ ਜਿੰਨੇ ਇਹਨਾਂ ਦੇ ਹਾਵ ਭਾਵ ਨੇ, ਅਨੇਕ ਪ੍ਰਕਾਰ ਦੇ ਜੋ ਕੌਤਕ ਹੋ ਰਹੇ ਨੇ, ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉੱਤੇ ਇਹਨਾਂ ਦਾ ਕੋਈ ਅਸਰ ਨਹੀਂ ਹੈ। ਕਿਵੇਂ? ਜਿਵੇਂ ਗਿਆਨ ਦੇ ਉੱਤੇ ਕਾਮ ਦਾ ਕੋਈ ਜ਼ੋਰ ਨਹੀਂ ਚੱਲਦਾ ਹੈ, ਜਿੱਥੇ ਗਿਆਨ ਹੈ ਉੱਥੇ ਕਾਮ ਦਾ ਕੋਈ ਜ਼ੋਰ ਨਹੀਂ। ਕਹਿੰਦੇ ਗਿਆਨ ਦੇ ਉੱਤੇ ਹੁਣ ਕਾਮ ਦਾ ਜ਼ੋਰ ਕੀ ਚੱਲਣਾ ਸੀ?
ਪਲਾਇਨ ਵੈ ਮਨੋ ਬਾਦ ਪੁਕਾਰੀ,
ਬਥੇਰੀਆਂ ਸਿੱਠਣੀਆਂ ਉਹਨਾਂ ਕਈਆਂ ਜੋ ਕਹਿ ਸਕਦੀਆਂ ਸਨ, ਆਪਣੀਆਂ ਕੁੱਲ ਰੀਤੀਆਂ ਉਹਨਾਂ ਕੀਤੀਆਂ, ਪਰ ਉੱਚੀ ਉੱਚੀ ਬੋਲ ਕੇ ਪੁਕਾਰ ਪੁਕਾਰ ਕੇ ਚਲੀਆਂ ਗਈਆਂ। ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਿਰਤੀ ਆਪਣੇ ਉਸੇ ਰਸ 'ਚ ਟਿਕੀ ਹੋਈ ਹੈ, ਜਿੱਥੇ ਨਾ ਹਰਖ ਹੈ ਨਾ ਸੋਗ ਹੈ, ਉਹੋ ਜਿਹੇ ਆਨੰਦ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੁਰਤ ਜੁੜੀ ਹੋਈ ਹੈ।
ਦੂਲੋ ਸਮੇਤ ਬਰਾਤ ਬਹੋਰ,
ਕਹਿੰਦੇ ਲਾੜੇ ਸਮੇਤ ਸਾਰੀ ਬਰਾਤ ਨੂੰ ਬਿਠਾਇਆ ਗਿਆ ਹੈ।
ਕੀਓ ਸ਼ੁਭ ਥਾਨ ਮੈਂ ਆਨ ਕੈ ਡੇਰਾ,
ਬੜੇ ਸੋਹਣੇ ਥਾਂ ਦੇ ਉੱਤੇ ਪ੍ਰਬੰਧ ਕੀਤਾ ਹੋਇਆ ਸੀ ਸਾਰੀ ਬਰਾਤ ਦਾ ਟੁਕਾਉ ਕਰਾਉਣ ਲਈ, ਉਹ ਸੋਹਣੇ ਥਾਂ ਉੱਤੇ ਸਾਰੀ ਬਰਾਤ ਦਾ ਡੇਰਾ ਕਰਵਾਇਆ ਹੈ।
ਰਾਜੇ ਤੂਰ ਪਰੀ ਮੁਖ ਪੈ,
ਔਰ ਖਾਲਸਾ ਜੀ ਰਸਤੇ 'ਚੋਂ ਆਏ ਸਨ, ਉੱਧਰ ਗੁਲਾਲ ਦੀਆਂ ਮੁੱਠਾਂ ਭਰ ਭਰ ਸੁੱਟੀਆਂ ਸਨ, ਅਤੇ ਰਸਤੇ 'ਚ ਆਉਣ ਕਰਕੇ ਕੱਚੇ ਰਾਹ ਹੁੰਦੇ ਸੀ, ਘੋੜੇ ਹਾਥੀ ਜਦੋਂ ਟੁਰਦੇ ਅਤੇ ਉਦੋਂ ਮਿੱਟੀ ਵੀ ਘੱਟਾ ਵੀ ਉੱਡਦਾ ਸੀ, ਉਹ ਧੂੜ ਉੱਡ ਕੇ ਮੇਰੇ ਸਤਿਗੁਰਾਂ ਦੇ ਮੁਖਾਰ ਬਿੰਦ 'ਤੇ ਵੀ ਨਜ਼ਰ ਆਉਂਦੀ ਹੈ, ਉਹ ਧੂੜ ਸਤਿਗੁਰੂ ਜੀ ਦੇ ਚਿਹਰੇ ਤੇ ਵੀ ਨਿਸ ਰਹੀ ਹੈ, ਨਜ਼ਰ ਆ ਰਹੀ ਹੈ।
ਜਿਵ ਸੰਗ ਪੇਰਾਗ ਕੁਸ਼ੇਸ਼ੇਰਾ,
ਖਾਲਸਾ ਜੀ ਪਰ ਉਹ ਧੂੜ ਵੀ ਇੰਨੀ ਭਾਗਾਂ ਵਾਲੀ ਪ੍ਰਤੀਤ ਹੁੰਦੀ ਆ, ਇਸ ਤਰ੍ਹਾਂ ਨਜ਼ਰ ਆਉਂਦੀ ਹੈ ਜਿਵੇਂ ਕਮਲ ਦੇ ਫੁੱਲ ਦੇ ਉੱਤੇ ਧੂੜ ਪਰਾਗ ਬਣ ਕੇ ਜੰਮ ਜਾਂਦੀ ਹੈ, ਇੱਦਾਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਿਹਰੇ ਤੇ ਲੱਗੀ ਹੋਈ ਧੂੜ ਵੀ ਪਵਿੱਤਰ ਤੇ ਪਾਵਨ ਹੋ ਰਹੀ ਹੈ।
ਤੰਬੂ ਕਨਾਤਨ ਤਾਨੇ ਵੀ ਤਾਨਨ,
ਪਿਤਾ ਜੀ ਹੋਣੇ ਵੀ ਬੜੇ ਤੰਬੂ ਕਨਾਤਾਂ ਲੈ ਕੇ ਆਏ ਸਨ ਨਾਲ, ਰਾਜਸੀ ਠਾਠ ਬਾਗ ਦੀਆਂ ਨਿਸ਼ਾਨੀਆਂ ਵਾਲੇ ਉਹ ਤੰਬੂ ਕਨਾਤਾਂ ਬੜੇ ਸੋਹਣੇ ਢੰਗ ਨਾਲ ਸਾਰੇ ਪਾਸੇ ਤਾਣੇ ਹੋਏ, ਬਾਬਾ ਮੂਲ ਚੰਦ ਜੀ ਨੇ ਵੀ ਬੜਾ ਯੋਗ ਪ੍ਰਬੰਧ ਅੱਗੋਂ ਕੀਤਾ ਹੋਇਆ।
ਲਾਗੇ ਸ਼ਮਿਆਨੇ ਸੋਹੇ ਕਨੇਰਾ,
ਸੋਹਣੇ ਸ਼ਮਿਆਨੇ ਤਾਣੇ ਹੋਏ ਚਾਰੇ ਪਾਸੇ ਸੋਭਾ ਪਾ ਰਹੇ ਨੇ।
ਜੋ ਜੈ ਚਾਹੇ ਦੇਈ ਸੋ ਤਾਏ,
ਜੋ ਜੋ ਕਿਸੇ ਨੂੰ ਕੁਝ ਚਾਹੀਦਾ ਸੀ ਸਭ ਵਸਤੂਆਂ ਉਹਨਾਂ ਕੋਲ ਪਹੁੰਚਦੀਆਂ ਕੀਤੀਆਂ ਨੇ। ਜਿੰਨੀ ਬਰਾਤ ਆਈ ਹੈ ਹਰ ਇੱਕ ਦੀ ਕੋਈ ਨਾ ਕੋਈ ਲੋੜ ਹੁੰਦੀ ਹੈ, ਰਾਤ ਨੂੰ ਕਿਸੇ ਨੂੰ ਮੰਜਾ ਬਿਸਤਰਾ ਕੁਝ ਵੀ ਚਾਹੀਦਾ, ਕਹਿੰਦੇ ਸਾਰਿਆਂ ਨੂੰ ਸਾਰੀਆਂ ਵਸਤੂਆਂ ਪਹੁੰਚਦੀਆਂ ਕੀਤੀਆਂ ਹਨ।
ਅਤੇ ਉਹ ਸ਼ਰਮ ਦੂਰ ਲਗੀ ਨੇ ਦੇਰਾ,
ਕਹਿੰਦੇ ਦੂਰੋਂ ਚੱਲ ਕੇ ਆਏ ਸਨ ਕੁਝ ਸਮੇਂ ਵਾਸਤੇ, ਸਾਰੀ ਬਰਾਤ ਨੇ ਵਿਸ਼ਰਾਮ ਕੀਤਾ ਆਰਾਮ ਕੀਤਾ, ਅਤੇ ਆਰਾਮ ਕਰਕੇ ਕਹਿੰਦੇ ਜਿਹੜੀ ਥਕਾਵਟ ਸੀ ਰਾਹ ਪੈਂਡੇ ਦੀ ਸਾਰੀ ਇੱਕਦਮ ਦੂਰ ਹੋ ਗਈ।
ਤੇਨ ਕੇ ਧੂਲ ਕੋ ਵੇਲਾ ਪਾਇਓ,
ਖਾਲਸਾ ਜੀ ਤੇਨ ਕੋ ਧੂਲ ਕਹਿੰਦੇ ਨੇ ਵੀ ਆਨੰਦ ਕਾਰਜਾਂ ਦਾ ਸਮਾਂ ਇਹਨੂੰ ਅੰਮ੍ਰਿਤ ਵੇਲੇ ਨੂੰ ਹੋ ਗਿਆ, ਰਾਤ ਸਮੇਂ ਹੀ ਉਦੋਂ ਅੰਮ੍ਰਿਤ ਵੇਲੇ ਆਨੰਦ ਕਾਰਜ ਹੋ ਜਾਇਆ ਕਰਦੇ ਸਨ, ਅਤੇ ਕਹਿੰਦੇ ਵਿਵਾਹ ਦਾ ਜਿਹੜਾ ਸਮਾਂ ਸੀ ਅੰਮ੍ਰਿਤ ਵੇਲੇ ਦੇ ਸਮੇਂ ਦਾ, ਉਹ ਧੇਨ ਕੋ ਧੂਲ ਦਾ ਜਿਹੜਾ ਸਮਾਂ ਸੀ ਉਹ ਇੰਨੇ ਨੂੰ ਹੋ ਗਿਆ ਫੇਰਿਆਂ ਦਾ।
ਤਬ ਝੂਟਨ ਲਾਗੀ ਹੈ ਜੋਰ ਹਵਾਈ,
ਉਸ ਸਮੇਂ ਕਹਿੰਦੇ ਫਿਰ ਬੜੀ ਸੋਹਣੀ ਆਤਿਸ਼ਬਾਜ਼ੀ ਕੀਤੀ, ਹਵਾਈਆਂ ਆਕਾਸ਼ ਵੱਲ ਛੱਡੀਆਂ, ਕਿਉਂਕਿ ਉਸ ਸਮੇਂ ਵਿਆਹ ਦਾ ਸਮਾਗਮ ਨੇੜੇ, ਕਿਉਂਕਿ ਹੁਣ ਅਸਲੀ ਕੰਮ ਜਿਹੜਾ ਵਿਵਾਹ ਦਾ ਸੀ, ਧੇਨ ਦੇ ਧੂਲ ਦਾ ਸਮਾਂ ਉਹ ਆ ਗਿਆ ਹੈ। ਕਹਿੰਦੇ ਉਹਦੇ ਖੁਸ਼ੀ ਦੇ ਵਿੱਚ ਅਨੇਕ ਪ੍ਰਕਾਰ ਦੀਆਂ ਮਤਾਬੀਆਂ ਝਾਰ ਤੇ ਹਵਾਈਆਂ ਜਿਹੜੀਆਂ ਨੇ ਉਹ ਆਕਾਸ਼ ਵਿੱਚ ਛੱਡੀਆਂ ਗਈਆਂ।
ਮੰਗਲ ਕੀ ਸੁਧ ਦੇਨੇ ਕੇ ਹੇਤ,
ਕਹਿੰਦੇ ਉਹ ਜਿਹੜੀਆਂ ਹਵਾਈਆਂ ਉੱਡੀਆਂ ਨੇ ਨਾ ਆਕਾਸ਼ ਵਿੱਚ, ਉਹ ਮਾਨੋ ਦੇਵਪੁਰੀ ਦੇ ਵਿੱਚ, ਸਵਰਗਪੁਰੀ ਵਿੱਚ ਇੰਦਰ ਨੂੰ ਖਬਰ ਚਿੱਠੀ ਲੈ ਕੇ ਗਈਆਂ ਹੁਣ, ਕਿ ਦੇਵਤਿਆਂ ਨੂੰ ਕਹਿਣ ਵਾਸਤੇ ਗਈਆਂ ਹੁਣ ਵੀ ਆ ਜਾਓ, ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਫੇਰਿਆਂ ਦਾ ਸਮਾਂ ਹੋ ਗਿਆ, ਤੁਸੀਂ ਵੀ ਵੇਖ ਲਓ।
ਤੁਸੀਂ ਵੀ ਆ ਕੇ ਦਰਸ਼ਨ ਕਰ ਲਓ। ਕਹਿੰਦੇ ਉਹ ਹਵਾਈਆਂ ਆਕਾਸ਼ ਵਿੱਚ ਉੱਡ ਕੇ ਮਨੋ ਦੇਵਤਿਆਂ ਨੂੰ ਖਬਰ ਦੇਣ ਲਈ ਪਹੁੰਚੀਆਂ ਨੇ।
ਮਨੋ ਪਤੀਆਂ ਸੁਰ ਲੋਕ ਪਠਾਈ,
ਚਿੱਠੀਆਂ ਪਹੁੰਚੀਆਂ ਹਨ ਦੇਵ ਲੋਕ ਦੇ ਵਿੱਚ, ਤੇ ਦੇਵ ਲੋਕ ਚੋਂ ਦੇਵਤੇ ਪਹਿਲਾਂ ਹੀ ਮਾਨਵੀ ਸਰੀਰ ਧਾਰ ਕੇ ਬਟਾਲੇ ਨਗਰ 'ਚ ਖੁਸ਼ੀਆਂ ਭਰੇ ਸਮਾਗਮ ਵੇਖਣ ਲਈ ਪਹੁੰਚੇ ਹੋਏ ਨੇ।
ਬਾਜ ਮਤੰਗ ਉਹ ਤੰਗ ਬਰੂਦ ਕੇ,
ਬਰੂਦ ਦੇ ਅਨੇਕ ਪ੍ਰਕਾਰ ਦੇ ਸੋਹਣੇ ਘੋੜੇ ਬਣਾਏ ਹੋਏ। ਜਦੋਂ ਅੱਗ ਲੱਗਦੀ ਹੈ ਤਾਂ ਇੱਦਾਂ ਜਾਪਦਾ ਵੀ ਜਿਵੇਂ ਘੋੜਾ ਦੌੜਦਾ ਜਾ ਰਿਹਾ। ਕਹਿੰਦੇ ਬਰੂਦ ਦੇ ਹੀ ਹਾਥੀ ਬਣੇ ਹੋਏ ਬੜੇ ਬੜੇ ਉੱਚੇ।
ਚਾਰ ਮਤਾਬੀ ਛੁੱਟੇ ਫੁਲਵਾਈ,
ਔਰ ਚਾਰ ਤੇ ਮਤਾਬੀਆਂ ਫੁਲਵਾਈ, ਕਹਿੰਦੇ ਜਿਹਦੇ ਵਿੱਚੋਂ ਫੁੱਲ ਝੜੀ ਜੇ ਵਾਂਗੂ ਅੱਗ ਬਾਹਰ ਨੂੰ ਨਿਕਲਦੀ ਆ, ਇਹੋ ਜਿਹੇ ਢੰਗ ਦੀਆਂ ਕਹਿੰਦੇ ਫੁਲਵਾਈਆਂ ਬਣੀਆਂ ਹੋਈਆਂ, ਆਤਿਸ਼ਬਾਜ਼ੀਆਂ ਚੱਲਦੀਆਂ ਨੇ।
ਦੈਤਨ ਦੈਤ ਭਿਆਨਕ ਭੇਖ,
ਫਿਰ ਆਤਿਸ਼ਬਾਜ਼ੀ ਦੇ ਵਿੱਚ ਬੜੇ ਬੜੇ ਭਿਆਨਕ ਦੈਂਤ ਵੀ ਬਣਾਏ ਹੋਏ ਨੇ। ਜਦੋਂ ਅੱਗ ਲੱਗਦੀ ਆ ਤੇ ਇੱਦਾਂ ਜਾਪਦਾ ਵੀ ਉਹ ਦੈਂਤ ਬੜਾ ਵਿਕਰਾਲ ਰੂਪ ਵਿਖਾ ਕੇ ਡਰਾਉਣਾ ਚਾਹੁੰਦੇ ਨੇ। ਇਹੋ ਜਿਹੇ ਕਹਿੰਦੇ ਦੈਂਤ ਵੀ ਬਣਾਏ ਹੋਏ ਭਿਆਨਕ, ਜਿਹੜੇ ਅਨੇਕ ਪ੍ਰਕਾਰ ਦੇ ਕੌਤਕ ਵਿਖਾਉਂਦੇ ਨੇ।
ਸੋ ਕੌਤਕ ਦੇਖ ਰਹੇ ਹਰ ਖਾਈ,
ਲੋਕ ਨੇ ਸਾਰਾ ਕੌਤਕ ਵੇਖ ਕੇ ਬੜੇ ਖੁਸ਼ ਹੋ ਰਹੇ ਨੇ, ਬੜੇ ਆਨੰਦਿਤ ਹੋ ਰਹੇ ਨੇ।
ਮਾਨਵ ਮੂਲੇ ਨੇ ਇੱਕ ਪਠਾਇਤ,
ਇਹਨਾਂ ਨੂੰ ਬਾਬਾ ਮੂਲ ਚੰਦ ਜੀ ਨੇ ਆਪਣਾ ਇੱਕ ਮਾਨਵ ਸੇਵਾਦਾਰ ਭੇਜਿਆ ਬਰਾਤ ਵੱਲ ਸੁਨੇਹਾ ਦੇ ਕੇ।
ਉਤਨ ਕੇ ਤਿਨ ਜਾਏ ਸੋਨਾਵਾ,
ਬਾਬੇ ਮੂਲ ਚੰਦ ਦਾ ਭੇਜਿਆ ਹੋਇਆ ਉਹ ਸੇਵਾਦਾਰ ਆਇਆ ਬਰਾਤ ਨੂੰ ਬੁਲਾਉਣ ਵਾਸਤੇ, ਆ ਕੇ ਬੁਲਾਉਣ ਲਈ ਕਹਿਣ ਲੱਗਾ,
ਤਾਰੋ ਆਪ ਚਲੋ ਪਦ ਕੋ ਅਬ,
ਆ ਕੇ ਕਹਿਣ ਲੱਗਾ ਮਹਾਰਾਜ ਜੀ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਪਿਤਾ ਜੀ ਹੋਣੀ ਲਾਗੇ ਹੀ ਬੈਠੇ ਸਨ, ਕਿ ਮਹਿਤਾ ਜੀ ਚਲੋ ਹੁਣ ਲਾਵਾਂ ਲੈਣ ਦਾ ਸਮਾਂ ਆ ਗਿਆ, ਤੇ ਆਪ ਜੀ ਛੇਤੀ ਨਾਲ ਆਪਣੇ ਕਦਮ ਪੁੱਟੋ ਤੇ ਲਾਵਾਂ ਵਾਲੇ ਥਾਂ ਤੇ ਚੱਲੀਏ।
ਕਾਲ ਪਾਇਓ ਇਤ ਲੇਵਨ ਲਾਵਾ,
ਲਾਵਾਂ ਲੈਣ ਦਾ ਜਿਹੜਾ ਸਮਾਂ ਆ ਉਹ ਵੇਲਾ ਹੋ ਗਿਆ, ਤੇ ਆਪ ਜੀ ਕਿਰਪਾ ਕਰਕੇ ਦਇਆ ਕਰਕੇ ਸਾਰੀ ਬਰਾਤ ਸਮੇਤ ਚੱਲਣਾ ਕਰੋ। ਜਿੱਥੇ ਮਹਾਰਾਜ ਜੀ ਦੇ ਆਨੰਦ ਕਾਰਜ ਹੋਏ ਨੇ ਉਹ ਜਗ੍ਹਾ ਇੱਕ ਪਾਸੇ ਵੱਖਰੀ ਬਣੀ ਹੋਈ ਆ, ਗੁਰਦੁਆਰਾ ਕੰਧ ਸਾਹਿਬ ਇੱਕ ਪਾਸੇ ਬਣਿਆ ਹੋਇਆ, ਉੱਥੇ ਬਰਾਤ ਦਾ ਟੁਕਾਓ ਹੋਇਆ ਸੀ। ਅਤੇ ਆਨੰਦ ਕਾਰਜਾਂ ਵਾਲੀ ਥਾਂ 'ਤੇ ਜਾਣ ਵਾਸਤੇ, ਲਾਵਾਂ ਵਾਲੀ ਥਾਂ 'ਤੇ ਜਾਣ ਵਾਸਤੇ ਇਹ ਸੇਵਾਦਾਰ ਬੁਲਾਉਣ ਲਈ ਪਹੁੰਚਿਆ, ਇਹਨੇ ਆ ਕੇ ਬੇਨਤੀ ਕੀਤੀ ਹੈ।
ਯੋ ਸੁਨ ਡੰਕ ਨਿਸ਼ਾਨ ਲਗੇ,
ਤੋ ਜਦੋਂ ਉਹਨੇ ਆ ਕੇ ਆਖਿਆ ਨਾ ਜੀ ਲਾਵਾਂ ਦਾ ਸਵੇਲਾ ਹੋ ਗਿਆ, ਅਤੇ ਉਸੇ ਵਕਤ ਨਗਾਰਿਆਂ 'ਤੇ ਡੰਕੇ ਲੱਗ ਗਏ, ਨਿਸ਼ਾਨਾ 'ਤੇ ਉਸੇ ਵੇਲੇ ਚੋਭਾਂ ਲੱਗ ਗਈਆਂ, ਢੋਲਾਂ ਦੇ ਉੱਤੇ ਚੋਭਾਂ ਲੱਗ ਗਈਆਂ, ਸ਼ਹਿਨਾਈਆਂ ਵੱਜ ਪਈਆਂ, ਸਾਰੇ ਪਾਸੇ ਵਾਜੇ ਗੱਜ ਪਏ।
ਤੁਨ ਕੋਰ ਉੱਠੀ ਕੰਨ ਜੋ ਕਹਿਰਾਵਾ,
ਇਸ ਤਰ੍ਹਾਂ ਨਗਾਰੇ ਵੱਜੇ ਨੇ ਮਾਨੋ ਜਿਵੇਂ ਆਕਾਸ਼ ਦੇ ਵਿੱਚ ਬੱਦਲਾਂ ਦੀ ਗੜਗੜਾਹਟ ਹੋਈ ਹੋਵੇ।
ਆਨੰਦ ਕੋ ਔਰ ਤਾਰ ਤਬੈ,
ਜਿੰਨੇ ਬੇਦੀ ਸਨ ਸਾਰੇ ਬੜੇ ਆਨੰਦ ਦੇ ਸਹਿਤ ਹੋ ਕਰਕੇ,
ਗਮ ਨੇ ਮਿਲ ਸਾਜ ਸਮਾਜ ਸੋਹਾਵਾ,
ਸਾਰਾ ਸਾਜੋ ਸਮਾਜ ਨਾਲ ਲੈ ਕੇ ਤਿਆਰੀਆਂ ਕਰਕੇ ਸੋਹਣੇ ਬਸਤਰ ਸਰੀਰ 'ਤੇ ਪਾ ਕੇ, ਜਿਹੜੇ ਰਾਹ 'ਚ ਮੈਲੇ ਹੋ ਗਏ ਸਨ ਕੱਪੜੇ, ਹੁਣ ਨਵੇਂ ਬਸਤਰ ਸਰੀਰ 'ਤੇ ਧਾਰਨ ਕਰਕੇ ਆਪਣੇ ਆਪ ਨੂੰ ਸ਼ਿੰਗਾਰ ਕੇ ਚੱਲੇ ਨੇ।
ਬੇਦੀ ਜੇ ਬ੍ਰਿੰਦ ਉਹ ਬੇਦੀ ਸ਼ਿਰੋਮਣ,
ਖਾਲਸਾ ਜੀ ਜਿੰਨੇ ਬੇਦੀ ਸਨ ਉਹ ਵੀ ਚੱਲੇ ਨੇ, ਅਤੇ ਉਹਨਾਂ ਬੇਦੀਆਂ ਵਿੱਚ ਸਭ ਤੋਂ ਸ਼੍ਰੋਮਣੀ ਜੋ ਸਰਵੋਤਮ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਉਹ ਵੀ ਚੱਲੇ ਨੇ।
ਬੇਦੀ ਰਚੀ ਜਹਿ ਗੇ ਤੇ ਥਾਈ,
ਉੱਥੇ ਜਾ ਪਹੁੰਚੇ ਜਿੱਥੇ ਵਿਆਹ ਵਾਲਾ ਥਾਂ ਲਾਵਾਂ ਵਾਲਾ ਥਾਂ ਮੁਕਰਰ ਕੀਤਾ ਹੋਇਆ ਸੀ।
ਪੁੰਜ ਜਹਾਂ ਦਿਜ ਰਾਜ ਬਿਰਾਜਤ ਹੇਰ,
ਕਹਿੰਦੇ ਉੱਥੇ ਅਨੇਕਾਂ ਬ੍ਰਾਹਮਣ ਵੀ ਆ ਕੇ ਬੈਠੇ ਹੋਏ ਸਨ, ਉਹਨਾਂ ਨੇ ਆਪਣੀ ਰੀਤੀ ਨਾਲ ਅੱਗ ਬਾਲ ਕੇ ਬੇਦੀ ਦੇ ਚਾਰੇ ਪਾਸੇ ਲਾਵਾਂ ਕਰਾਉਣੀਆਂ ਸਨ, ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਹ ਰੀਤ ਉੱਥੇ ਬਦਲ ਦਿੱਤੀ ਸੀ। ਗਰੀਬਨ ਬਾਗ ਸਾਹਿਬ ਸੱਚੇ ਪਾਤਸ਼ਾਹ ਆਖਿਆ ਅਸੀਂ ਇਸ ਰੀਤੀ ਮੁਤਾਬਕ ਲਾਵਾਂ ਨਹੀਂ ਕਰਨੀਆਂ, ਇਹ ਸੰਪਰਦਾਇਕ ਵਿਚਾਰਧਾਰਾ ਸੀਨੇ ਵਸੀਨੇ ਚੱਲਦੀ ਆਉਂਦੀ। ਭਾਈ ਵੀਰ ਸਿੰਘ ਜੀ ਨੇ ਵੀ ਇਹਦਾ ਜ਼ਿਕਰ ਕੀਤਾ ਕਿ ਉਸ ਵੇਲੇ ਇੱਕ ਵਾਰੀ ਜਿੰਨੇ ਚੌਣੇ ਖੱਤਰੀ ਸਨ ਉਹਨਾਂ ਨੇ ਕਿੰਤੂ ਕੀਤਾ, ਕਹਿਣ ਲੱਗੇ ਜੀ ਫਿਰ ਅਸੀਂ ਨਹੀਂ ਲੜਕੀ ਦਿੰਦੇ ਜਿਸ ਢੰਗ ਨਾਲ ਲਾਵਾਂ ਨਹੀਂ ਹੁੰਦੀਆਂ। ਅਤੇ ਉਸ ਵਕਤ ਉੱਥੇ ਵਿਵਾਦ ਵੱਧ ਗਿਆ ਅਤੇ ਲਾਗੇ ਭੰਡਾਰੀ ਗੋਤਰ ਦੇ ਕੁਝ ਸੱਜਣ ਬੈਠੇ ਸਨ, ਉਹ ਕਹਿਣ ਲੱਗੇ ਜੀ ਅਸੀਂ ਆਪਣੀ ਲੜਕੀ ਦਾ ਰਿਸ਼ਤਾ ਦੇ ਦਿੰਦੇ, ਇੱਦਾਂ ਹੁਣ ਬਰਾਤ ਨਹੀਂ ਅਸੀਂ ਖਾਲੀ ਜਾਣ ਦੇਣੀ। ਇੱਥੋਂ ਤੱਕ ਜਦੋਂ ਵਿਵਾਦ ਵਧਿਆ ਸੀ ਅਤੇ ਉਸ ਵਕਤ ਮਹਾਰਾਜ ਜੀ ਨੇ ਬਚਨ ਆਖਿਆ ਭੰਡਾਰੀਆਂ ਦੇ ਭੰਡਾਰ ਭਰੇ ਰਹਿਣਗੇ ਅਤੇ ਚੋਣੇ ਚੁਣੇ ਜਾਣਗੇ। ਜਦੋਂ ਇਹ ਬਚਨ ਕੀਤੇ ਤਾਂ ਫਿਰ ਉਹ ਵੀ ਸਾਰੇ ਮਹਾਰਾਜ ਜੀ ਦੇ ਚਰਨੀ ਢਹਿ ਪਏ ਸਨ ਸਤਿਗੁਰਾਂ ਦਾ ਪ੍ਰਤਾਪ ਵੇਖ ਕੇ। ਤੋ ਉਸ ਵਕਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜਾਣ ਤੋਂ ਪਹਿਲਾਂ ਜਿੰਨੇ ਬ੍ਰਾਹਮਣ ਲੋਕ ਸਨ ਉਹਨਾਂ ਨੇ ਉੱਥੇ ਆਪਣੇ ਢੰਗ ਦੇ ਨਾਲ ਸਾਰੀ ਬੇਦੀ ਜਿਹੜੀ ਬਣਾਈ ਹੋਈ ਸੀ ਉਸ ਢੰਗ ਦੇ ਨਾਲ ਉਹਨਾਂ ਲਾਵਾਂ ਕਰਨ ਵਾਸਤੇ ਪ੍ਰਬੰਧ ਕੀਤਾ ਹੋਇਆ ਸੀ।
ਹੇਰ ਸਮਾਜ ਉਠੇ ਹਰ ਖਾਈ।
ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬਰਾਤ ਸਮੇਤ ਪਹੁੰਚੇ ਤੇ ਅੱਗੋਂ ਜਿੰਨੇ ਸੰਬੰਧੀ ਰਿਸ਼ਤੇਦਾਰ ਸਨ ਅੱਗੇ ਉਹ ਸਾਰੇ ਉੱਠ ਕੇ ਖਲੋ ਗਏ ਜੀਓ ਆਇਆ ਕਹਿਣ ਵਾਸਤੇ।
ਦੇ ਮੁਖ ਆਸ਼ਿਕ ਕੋ ਸੁਖ ਪਾਏ।
ਜਿੰਨੇ ਬ੍ਰਾਹਮਣ ਸਨ ਸਾਰੇ ਆਪਣੇ ਮੁਖੋਂ ਆਸੀਸਾਂ ਦਿੰਦੇ ਨੇ।
ਗਏ ਸਭ ਬੈਸ ਤਾਹਾਂ ਚੋਂਕਾਈ।
ਚਾਰੇ ਪਾਸੇ ਸਾਰੀ ਸੰਗਤ ਜਿਹੜੀ ਸੀ ਉਹ ਬੈਠ ਗਈ। ਲੜਕੀ ਵਾਲੇ ਜਿੰਨੇ ਸੰਬੰਧੀ ਸਨ ਉਹ ਵੀ ਬੈਠ ਕੇ ਬਰਾਤ ਵੀ ਜਾ ਕੇ ਬੈਠ ਗਈ।
ਵੇਦ ਕੇ ਮੰਤਰ ਉਚਾਰ ਤਬੈ।
ਉਹ ਭਲੀ ਪ੍ਰਕਾਰ ਦੇ ਨਾਲ ਉੱਥੇ ਜਿਹੜਾ ਕੁਲਾਚਾਰ ਸੀ ਉਹ ਹੋਣ ਲੱਗਾ।
ਸ਼ੁਭ ਰੀਤ ਕਰੀ ਜੀਵ ਵੇਦ ਨੇ ਗਾਈ।
ਕਹਿੰਦੇ ਸ਼ੁਭ ਰੀਤੀ ਦੀ ਪਾਲਣਾ ਕੀਤੀ ਗਈ ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਹਾ।
ਦੋਹਰਾ ਅੰਦਰ ਸੁਧਰ ਸਦਨ ਤੇ ਲਿਆਏ ਮੋਦ ਬਿਲੰਦ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਬੈਠ ਗਏ ਸਨ ਪਹਿਲੋਂ ਤੇ ਇਹਨੇ ਨੂੰ ਬੜੇ ਸੋਹਣੇ ਮੰਦਰਾਂ ਵਿੱਚੋਂ ਸੁੰਦਰ ਸਰੂਪ ਮਾਤਾ ਸੁਲੱਖਣੀ ਜੀ ਨੂੰ ਇਸਤਰੀਆਂ ਲੈ ਕੇ ਆਈਆਂ ਹਨ।
ਲਖਮੀ ਰੂਪ ਸੁਲੱਖਣੀ ਟਿਗ ਸ਼੍ਰੀ ਨਾਨਕ ਚੰਦ।
ਲਕਸ਼ਮੀ ਦਾ ਜੋ ਅਵਤਾਰ ਸਨ ਪ੍ਰਭੂ ਪਰਮੇਸ਼ਰ ਦੀ ਸ਼ਕਤੀ ਦਾ ਮਾਤਾ ਸੁਲੱਖਣੀ ਜੀ, ਐਸੇ ਸੋਹਣੇ ਲੱਖਣਾ ਵਾਲੇ ਮਾਤਾ ਸੁਲੱਖਣੀ ਜੀ ਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਿੱਥੇ ਬੈਠੇ ਸਨ ਲਾਗੇ ਲਿਆਂਦਾ।
ਚਿੱਤਰਪਦਾ ਛੰਦ ਪੰਕਜ ਨੈਣ ਬਣੇ ਦਿਸ ਦਾਨ।
ਕਮਲ ਨੈਣ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸੱਜੇ ਪਾਸੇ ਬੈਠੇ ਨੇ।
ਸ਼੍ਰੀ ਮਹਿਲਾ ਕੀ ਇਹ ਬਾਮ ਜੇ ਅੰਗਾ।
ਔਰ ਮਾਤਾ ਸੁਲੱਖਣੀ ਜੀ ਜੋ ਸ਼੍ਰੀ ਦਾ ਅਵਤਾਰ ਮਾਇਆ ਦਾ ਵੀ ਅਵਤਾਰ ਨੇ ਉਹਨਾਂ ਨੂੰ ਖੱਬੇ ਪਾਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਿਠਾਇਆ ਹੈ।
ਦੀਪਤ ਕੀ ਨਹੁਤਾਸਨ ਕੋ।
ਔਰ ਸਤਿਗੁਰੂ ਜੀ ਨੇ ਇੱਕੋ ਅੰਕਾਰ ਲਿਖ ਕੇ, ਐਸਾ ਟਕਸਾਲੀ ਆਗੂ ਵੀ ਕਹਿੰਦੇ ਨੇ, ਸੰਪਰਦਾਵਾਂ ਵੀ ਕਹਿੰਦੀਆਂ ਨੇ ਕਿ ਇੱਕੋ ਅੰਕਾਰ ਮਹਾਰਾਜ ਜੀ ਨੇ ਲਿਖ ਕੇ ਉਸ ਦੇ ਚਾਰੇ ਪਾਸੇ ਗਰੀਬ ਨਵਾਜ ਪਾਤਸ਼ਾਹ ਜੀ ਨੇ ਲਾਵਾਂ ਲਈਆਂ।
ਦਿਜ ਪੂਜ ਬਿਨਾ ਇੱਕ ਚੰਦਨ ਸੰਗਾ।
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਆਪਣੇ ਢੰਗ ਨਾਲ ਪੂਜਾ ਕੀਤੀ।
ਤਾਰ ਸਰੋ ਵਿਖੇ ਸਰ ਪੀ ਮਦ।
ਇਸ ਪ੍ਰਕਾਰ ਨਾਲ ਵਿਵਾਹ ਦੀਆਂ ਲਾਵਾਂ ਦੀਆਂ ਜਿਹੜੀਆਂ ਮਰਿਆਦਾਵਾਂ ਨੇ ਉਹ ਪੂਰਨ ਹੋ ਰਹੀਆਂ ਨੇ।
ਪਾਵਕ ਪਾਵਤ ਜੋਤ ਅਪੰਗਾ।
ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਇਹੋ ਜਿਹੇ ਢੰਗ ਨਾਲ ਇੱਥੋਂ ਗੁਰਮਤ ਨੂੰ ਨਵਾਂ ਜਨਮ ਦੇ ਰਹੇ ਨੇ।
ਲੇ ਪਵਾਰ ਫਿਰੇ ਵਰ ਚਾਹਰ।
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚਾਰ ਹੀ ਲਾਵਾਂ ਲਈਆਂ, ਨਹੀਂ ਤੇ ਹਿੰਦੂ ਮਤ ਮੁਤਾਬਕ ਸੱਤ ਲਾਵਾਂ ਲਈਆਂ ਜਾਂਦੀਆਂ, ਸੱਤ ਫੇਰੇ ਲਏ ਜਾਂਦੇ ਨੇ। ਚਾਰ ਲਾਵਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਲਈਆਂ ਹਨ।
ਸੁਹਾਵਤ ਜੋਰਤ ਸੰਗ ਅਨੰਗਾ।
ਮਹਾਰਾਜ ਸੱਚੇ ਪਾਤਸ਼ਾਹ ਜੀ ਐਸੇ ਸੁੰਦਰ ਸਰੂਪ ਨੇ ਮਾਨੋ ਕਰੋੜਾਂ ਕਾਮ ਦੇਵਾਂ ਦੀ ਸੁੰਦਰਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਿੱਚ ਹੀ ਬਿਰਾਜਮਾਨ ਹੋ ਰਹੀ ਹੋਵੇ।
ਛੱਪਿਆ ਇਤ ਪ੍ਰੋਦਾ ਹਰ ਦਿਆਲ ਬਹੁਰ ਮੂਲੇ ਕੇ ਪ੍ਰੋਦਾ।
ਬੇਦੀਆਂ ਦੀ ਕੁੱਲ ਦੇ ਪੰਡਿਤ ਸਨ ਪੰਡਿਤ ਹਰ ਦਿਆਲ ਜੀ, ਜਿਹੜੇ ਗੁਰੂ ਸਾਹਿਬ ਦੀ ਮਹਿਮਾ ਜਾਣਦੇ ਸਨ, ਤੇ ਉਧਰੋਂ ਬਾਬਾ ਮੂਲ ਚੰਦ ਜੀ ਦੀ ਕੁੱਲ ਦੇ ਜਿਹੜੇ ਪੁਰੋਹਿਤ ਨੇ ਉਹ ਵੀ ਬੈਠੇ ਨੇ।
ਪੜ੍ਹੈ ਸਾਖੋ ਚਾਰ ਗੋਤਰ ਆਦਰਿਕ ਕਰ ਸੋਦਾ।
ਸਾਖੋ ਚਾਰ ਪੜ੍ਹਦੇ ਨੇ ਜੋ ਸਿੱਖਿਆਵਾਂ ਨੇ ਉਸ ਸਮੇਂ ਦੇ ਗ੍ਰਿਸ ਧਰਮ ਦੀਆਂ, ਉਹਨਾਂ ਦੋਵਾਂ ਪੁਰੋਹਿਤਾਂ ਨੇ ਆਪਣੇ ਢੰਗ ਨਾਲ ਉਹ ਸਿੱਖਿਆਵਾਂ ਦਿੱਤੀਆਂ ਨੇ।
ਉਤ ਕੈ ਚੋਣਾ ਗੋਤ ਰੀਤ ਜੋਨੀਕ ਸੁਹਾਈ।
ਚੋਣੇ ਗੋਤਰ ਦੀ ਜਿਹੜੀ ਰੀਤ ਸੀ ਉਸ ਸਮੇਂ ਦੀ, ਉਹ ਰੀਤ ਉਹਨਾਂ ਦੇ ਪੰਡਿਤ ਨੇ ਨਿਭਾਈ ਹੈ।
ਸੁਣ ਕਰ ਨਰ ਤਹਿ ਕਾਲ ਰਹੇ ਹਿਰਦੇ ਹਰ ਖਾਈ।
ਇਸ ਤਰ੍ਹਾਂ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਇਹੋ ਜਿਹੇ ਸ਼ਾਦੀ ਦੇ ਸਮਾਗਮ ਵੇਖ ਕੇ ਜਿੰਨੇ ਨਰ ਨਾਰੀਆਂ ਬੈਠੇ ਨੇ ਸਭ ਪ੍ਰਸੰਨ ਹੋ ਰਹੇ ਨੇ।
ਸਭ ਲੋਕਿਕ ਵੈਦਿਕ ਵਿਦ ਕਰੀ ਜਿਉਂ ਜਿਉਂ ਦਿਜਨ ਰਜਾਏ।
ਜਿਵੇਂ ਜਿਵੇਂ ਲੋਕਕ ਵੈਦਿਕ ਰੀਤੀਆਂ ਸਨ ਉਹਨਾਂ ਰੀਤੀਆਂ ਦੀ ਪਾਲਣਾ ਕੀਤੀ ਗਈ ਹੈ।
ਇਵ ਪਾਨ ਗ੍ਰਹਿਣ ਕੀਏ ਦਾਨ ਦੀਏ ਸਵਸਥ ਬੋਲ ਵਰ ਬਿਪਰ ਲੀਏ।
ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਪਾਨ ਗ੍ਰਹਿਣ ਤੋਂ ਭਾਵ ਵਿਵਾਹ ਹੋਇਆ ਮਾਤਾ ਸੁਲੱਖਣੀ ਜੀ ਨਾਲ। ਵਿਵਾਹ ਦੀ ਜਿਹੜੀ ਮਰਿਆਦਾ ਸੀ ਉਹ ਸੰਪੰਨ ਹੋਈ ਹੈ। ਬਜ਼ੁਰਗਾਂ ਦੇ ਚਰਨਾਂ ਨੂੰ ਹੱਥ ਲਾ ਕੇ ਆਸ਼ੀਰਵਾਦਾਂ ਲਈਆਂ ਹਨ।
ਅੜਿਲ ਲੈ ਲਾਵਾਂ ਤੈ ਥਾਨ ਗਏ ਪੁੰਨ ਸਿਵਰ ਮੈਂ।
ਇਸ ਤਰ੍ਹਾਂ ਲਾਵਾਂ ਲੈ ਕੇ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਸਾਰੀ ਮਰਿਆਦਾ ਸੰਪੰਨ ਕਰਕੇ ਫਿਰ ਜਿੱਥੇ ਡੇਰਾ ਕੀਤਾ ਹੋਇਆ ਸੀ ਉੱਥੇ ਆਏ ਹਨ।
ਬਸੀ ਗੋੜਾ ਕਾ ਪਏ ਆਨ ਨਿਜ ਠਵਰ ਮੈਂ।
ਤਿੰਨ ਪਹਿਰ ਰਾਤ ਦੇ ਬੀਤ ਚੁੱਕੇ ਸਨ। ਅੰਮ੍ਰਿਤ ਵੇਲੇ ਦਾ ਸਮਾਂ ਸੀ, ਸਾਰੀ ਰਾਤ ਜਾਗਦੇ ਹੀ ਬੀਤ ਗਈ ਸੀ। ਤੋ ਅੰਮ੍ਰਿਤ ਵੇਲੇ ਦੇ ਸਮੇਂ ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਵੇਤ ਜਿਤਨੀ ਬਰਾਤ ਹੈ ਉਹ ਗੁੜਾਕਾ ਸਹਿਤ ਹੋਈ ਹੈ।
ਤਿਮਰ ਤ੍ਰਿਜਾਮਾ ਛਾਏ ਅੱਗੇ ਅਗਿਆਨ ਜੋ।
ਤੀਸਰਾ ਪਹਿਰ ਬੀਤ ਚੁੱਕਾ, ਬੜਾ ਘੁੱਪ ਹਨੇਰਾ ਚਾਰੇ ਪਾਸੇ ਵਰਤ ਰਿਹਾ।
ਹੋ ਵਿਸ਼ੇ ਮਨੋਰਥ ਅਨਕ ਸੋ ਉਡਗਨ ਚਮਕ ਤਿਉਂ।
ਖਾਲਸਾ ਜੀ ਕਹਿੰਦੇ ਜਿਵੇਂ ਅਗਿਆਨ ਦਾ ਸਰੂਪ ਹੁੰਦਾ ਏਦਾਂ ਹਨੇਰੇ ਦਾ ਸਰੂਪ ਚਾਰੇ ਪਾਸੇ ਵਰਤ ਰਿਹਾ, ਔਰ ਜਿਹੜੇ ਮਨਾਂ ਦੇ ਵਿਸ਼ੇ ਮਨੋਰਥ ਨੇ ਉਹ ਤਾਰਿਆਂ ਵਾਂਗੂ ਚਮਕ ਰਹੇ ਨੇ।
ਕਬਿਤ ਪਾਇਓ ਅਰਣ ਉਦਿਆ ਅਰਣ ਚੂੜ ਬੋਲੇ ਰਵ।
ਔਰ ਖਾਲਸਾ ਜੀ ਇੰਨੇ ਨੂੰ ਰਾਤ ਬੀਤ ਗਈ ਹੈ, ਤਿੰਨ ਚੜਿਆ ਸੂਰਜ ਉਦੇ ਹੋਇਆ ਹੈ।
ਖੀਰੇ ਅਰ ਬਿੰਦ ਪਰ ਸਾਰੰਗ ਸੋਡੋ ਲਈ।
ਕਮਲ ਦੇ ਫੁੱਲਾਂ ਦੇ ਬਗੀਚੇ ਖਿੜ ਗਏ, ਉਹਨਾਂ ਖਿੜੇ ਹੋਏ ਕਮਲਾਂ ਦੇ ਫੁੱਲਾਂ ਦੇ ਉੱਤੇ ਭੌਰੇ ਮੰਡਰਾਉਣ ਲੱਗੇ ਨੇ।
ਪ੍ਰਾਚੀ ਪਿਆਰਾਨੀ ਚਾਰੂ ਚੱਟ ਕਾਚੂ ਚਾਨੀ।
ਪੂਰਬ ਦਿਸ਼ਾ ਵਾਲਾ ਪਾਸਾ ਪੀਲੇ ਰੰਗ ਦਾ ਨਜ਼ਰ ਆਉਂਦਾ ਹੈ, ਸੂਰਜ ਉਸ ਪਾਸਿਓਂ ਚੜਿਆ ਉਹਦੇ ਹੋਇਆ, ਪੂਰਬ ਦਿਸ਼ਾ ਦਾ ਸਾਰਾ ਪਾਸਾ ਲਾਲ ਰੰਗ ਦਾ ਨਜ਼ਰ ਆਉਂਦਾ ਹੈ। ਔਰ ਚਿੜੀ ਚੌਂਕੀ, ਮਹਾਰਾਜ ਜੀ ਦੇ ਬਚਨ ਵੀ ਨੇ ਨਾ, ਚਿੜੀ ਚੌਂਕੀ ਪਹੁ ਫੁੱਟੀ। ਇਸ ਪ੍ਰਕਾਰ ਦੇ ਢੰਗ ਨਾਲ ਜਦੋਂ ਪਹੁ ਫੁੱਟੀ ਤੇ ਚਿੜੀਆਂ ਨੇ ਚੌਂਕ ਚੁਹਾਣਾ ਸ਼ੁਰੂ ਕੀਤਾ।
ਬਾਨੀ ਚੱਕਰਵਾਕ ਮਿਲੇ ਬੋਲ ਬੋਲ ਕੈ ਕਲੋ ਲਈ।
ਔਰ ਚੱਕਰਵਾਕ ਜਿਹੜੇ ਚੱਕਵੀਆਂ ਚੱਕਵੇ ਨੇ ਉਹ ਵੀ ਸੁੰਦਰ ਬਾਣੀ ਦੇ ਵਿੱਚ ਉੱਚੀ ਉੱਚੀ ਬੋਲਣ ਲੱਗੇ।
ਬਾਜੇ ਦੂਤ ਚੋਰ ਪੁਰ ਗ੍ਰਾਮਨ ਕੋ ਚੋਰ ਚੋਰ।
ਰਾਤ ਦੇ ਹਨੇਰੇ ਵਿੱਚ ਨਗਰਾਂ 'ਚ ਚੋਰ ਫਿਰਦੇ ਹੁੰਦੇ ਨੇ, ਜਦੋਂ ਦਿਨ ਚੜ੍ਹਦਾ ਤੇ ਕਹਿੰਦੇ ਦਿਨ ਚੜ੍ਹਦਿਆਂ ਹੀ ਲੋ ਲੱਗਦਿਆਂ ਹੀ ਚੋਰ ਜਿਹੜੇ ਨੇ ਨਗਰ ਛੱਡ ਛੱਡ ਕੇ ਦੌੜਨ ਲੱਗੇ।
ਪਾਨ ਕਰ ਦੋਰੀ ਗੈਨ ਸੰਖ ਮੁਖ ਬੋਲਹੀ।
ਸੂਰਗ ਦੀਆਂ ਕਿਰਨਾਂ ਸਾਰੇ ਆਕਾਸ਼ ਦੇ ਵਿੱਚ ਦੌੜੀਆਂ ਪ੍ਰਕਾਸ਼ ਕਰਨ ਵਾਸਤੇ, ਔਰ ਉਧਰ ਮੰਦਰਾਂ ਦੇ ਵਿੱਚ ਸੰਖ ਵਜਾਏ ਗਏ ਨੇ, ਸੰਖ ਪੂਰੇ ਗਏ ਨੇ।
ਉਡਗਨ ਸਨ ਪਇਓ ਤਿਮਰ ਨਿਧਨ ਕੰਨ।
ਤਾਰਿਆਂ ਦੇ ਸਮੇਤ ਹਨੇਰਾ ਜਾਂਦਾ ਰਿਹਾ, ਲੋ ਹੀ ਲੋ ਪ੍ਰਕਾਸ਼ ਹੀ ਪ੍ਰਕਾਸ਼ ਹੈ।
ਗਿਆਨ ਜੈਸੇ ਮੋਹ ਸੈਨ ਹਨ ਚੱਕ ਝੋਲਹੀ।
ਹਨੇਰੇ ਸਮੇਤ ਤਾਰੇ ਨਜ਼ਰ ਹੀ ਨਹੀਂ ਆਉਂਦੇ ਜਦੋਂ ਸੂਰਜ ਚੜਿਆ। ਕਿਵੇਂ? ਕਹਿੰਦੇ ਜਿਵੇਂ ਗਿਆਨ ਦੇ ਪ੍ਰਗਟ ਹੋਇਆ ਮੋਹ ਦੀ ਸੈਨਾ ਸਾਰੀ ਬਿਨਸ ਜਾਂਦੀ ਤੇ ਮੋਹ ਵੀ ਮਿਟ ਜਾਂਦਾ ਹੈ।
ਸੋਰਠਾ ਨਿੰਦਰਾ ਤਜੀ ਦੇ ਆਰ ਜਿਓ ਗਿਆਨੀ ਤੇ ਅੰਗਨਾ।
ਇਹਨੇ ਨੂੰ ਦਿਆਲੂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵੀ ਆਪਣੇ ਆਸਣ ਤੋਂ ਉੱਠੇ ਨੇ। ਨਿੰਦਰਾ ਤਿਆਗੀ ਹੈ ਇਸ ਢੰਗ ਨਾਲ ਜਿਵੇਂ ਕੋਈ ਗਿਆਨਵਾਨ ਘਰ ਦਾ ਜਾਂ ਪਦਾਰਥਾਂ ਦਾ ਮੋਹ ਤਿਆਗ ਦਿੰਦਾ ਹੈ, ਇੱਦਾਂ ਸਤਿਗੁਰੂ ਸੱਚੇ ਪਾਤਸ਼ਾਹ ਨਿੰਦਰਾ ਤਿਆਗੀ ਹੈ।
ਜਾਗਰਤਤਾ ਤਨ ਤਾਰ ਜਿਉਂ ਅਨੰਦਤਾ ਭਗਤ ਮੈਂ।
ਜਾਗਰਤ ਅਵਸਥਾ 'ਚ ਸਤਿਗੁਰੂ ਜੀ ਜੇ ਆਰਾਮ ਕਰਦੇ ਤੇ ਆਰਾਮ ਕਰਦਿਆਂ ਵੀ ਸਦਾ ਜਾਗਦੇ ਹੀ ਨੇ, ਪਰ ਸਰੀਰ ਦੀ ਮਾਨਵੀ ਲੀਲਾ ਜੋ ਰਚੀ ਹੋਈ ਹੈ ਸਤਿਗੁਰਾਂ ਨੇ ਉਸੇ ਮਾਨਵੀ ਸਰੀਰ ਦੇ ਢੰਗ ਮੁਤਾਬਕ ਵਿਚਰਦੇ ਨੇ। ਤੇ ਇੱਕ ਪਾਤਸ਼ਾਹ ਜੀ ਜਾਗਰਤ ਅਵਸਥਾ ਦੇ ਵਿੱਚ ਇਸ ਤਰ੍ਹਾਂ ਵਿਚਰ ਰਹੇ ਨੇ ਜਿਵੇਂ ਕੋਈ ਗਿਆਨਵਾਨ ਆਨੰਦ ਵਿੱਚ ਵਿਚਰਦਾ ਹੈ।
ਚਿੱਤਰ ਪਦਾ ਛੰਦ ਕੀਨ ਸ਼ਨਾਨ ਦਿਓ ਪੁੰਨ ਦਾਨ ਸਮਾਨ ਸੁਮਾਨ ਸੁਰਾਗੇ ਦੁਆਖਾ।
ਮਹਾਰਾਜ ਜੀ ਨੇ ਇਸ਼ਨਾਨ ਪਾਨ ਕੀਤਾ ਹੈ ਔਰ ਫਿਰ ਸਤਿਗੁਰੂ ਜੀ ਦਾਨ ਪੁੰਨ 'ਚ ਲੱਗ ਗਏ ਨੇ। ਮਹਾਰਾਜ ਜੀ ਦਾ ਸੁਭਾਅ ਹੀ ਹੈ, ਸੁਲਤਾਨਪੁਰ ਸਾਹਿਬ ਸੱਚੇ ਪਾਤਸ਼ਾਹ ਜੀ ਵੀ ਦਿਨ ਚੜ੍ਹਦਿਆਂ ਹੀ ਦਾਨ 'ਚ ਹੀ ਲੱਗ ਜਾਂਦੇ ਸਨ, ਮੋਦੀ ਖਾਨੇ 'ਚ ਬੈਠੇ, ਅੱਜ ਵੀ ਸਤਿਗੁਰੂ ਜੀ ਦਾਨ ਕਰਨ ਲੱਗੇ ਨੇ।
ਤਾਰ ਦਕੂਲ ਭਲੇ ਭਵ ਮੂਲ ਹਰੇ ਤਨ ਸੂਲਨ ਕਿੰਕਰ ਸੇਖਾ।
ਵਾਸਤੇ ਰਾਗ ਤੇ ਦਵੈਸ਼ ਦੋਵੇਂ ਹੀ ਇੱਕ ਸਮਾਨ ਹਨ। ਬੜੇ ਸੋਹਣੇ ਕੱਪੜੇ ਬਸਤਰ ਸਤਿਗੁਰੂ ਜੀ ਨੇ ਸਰੀਰ ਤੇ ਧਾਰਨ ਕੀਤੇ ਨੇ, ਜਿਨ੍ਹਾਂ ਦੇ ਦਰਸ਼ਨ ਕਰਕੇ ਜਨਮ ਮਰਨ ਦੀ ਪੀੜਾ ਹਰੀ ਜਾਂਦੀ ਹੈ, ਜੋ ਆਪਣਿਆਂ ਸੇਵਕਾਂ ਦੇ ਸੂਲ ਦੁੱਖ ਦੂਰ ਕਰਨ ਵਾਲੇ ਨੇ।
ਬੇਦਨ ਬੰਸ਼ ਸਰੋਜਨ ਸੂਰਜ ਭੂਖਨ ਉਕਤ ਸੋ ਵਿਸ਼ੇਖਾ।
ਖਾਲਸਾ ਜੀ, ਬੇਦੀਆਂ ਦੀ ਕੁੱਲ ਜਿਹੜੀ ਆ ਉਹ ਕਮਲ ਦੇ ਫੁੱਲਾਂ ਸਮਾਨ ਹੈ, ਅਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਉਸ ਬੇਦੀਆਂ ਦੀ ਫੁੱਲਾਂ ਦੀ ਕਮਲ ਦੇ ਫੁੱਲਾਂ ਦੇ ਵਾਸਤੇ ਸੂਰਜ ਦੇ ਸਮਾਨ ਨੇ। ਜਿਵੇਂ ਸੂਰਜ ਨੂੰ ਵੇਖ ਕੇ ਕਮਲ ਖਿੜਦੇ ਨੇ, ਇੱਦਾਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਨਾਲ ਬੇਦੀਆਂ ਦਾ ਖੜਾਵ ਹੋਇਆ ਹੈ।
ਰੂਪ ਅਨੂਪਮ ਸ਼ਾਂਤ ਮਨੋ ਕੀ ਗਿਆਨ ਅਛਾਦਨ ਜੋ ਧਰ ਬੇਖਾ।
ਸ਼ਾਂਤ ਸਰੂਪ ਸਤਿਗੁਰੂ ਜੀ ਬੜਾ ਹੀ ਅਨੂਪਮ ਸੁੰਦਰ ਸਰੂਪ ਹੈ, ਤੇ ਕਹਿੰਦੇ ਮਾਨੋ ਗਿਆਨ ਨੇ ਹੀ ਕੱਪੜਿਆਂ ਵਿੱਚ ਆਪਣਾ ਆਪ ਛੁਪਾ ਕੇ ਸਰੀਰ ਧਾਰਨ ਕੀਤਾ ਹੋਇਆ।
ਸਵਈਆ ਸੀਸ ਬਦਾ ਸਿਰ ਪੇਚ ਫਬੈ।
ਸਾਹਿਬ ਜੀ ਨੇ ਸੀਸ ਤੇ ਬੜਾ ਸੋਹਣਾ ਦਸਤਾਰਾ ਉਹ ਸਜਾਇਆ ਹੋਇਆ, ਸੁੰਦਰ ਲੱਗ ਰਿਹਾ।
ਗਰ ਮਾਲ ਬਨੀ ਮੁਕ ਤਾਲਨ ਕੀ।
ਗਲ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਨੇ ਬੜੀ ਸੋਹਣੀ ਮੋਤੀਆਂ ਦੀ ਮਾਲਾ ਪਾਈ ਹੋਈ ਹੈ।
ਲੋਚਨ ਲੋਲ ਬੀ ਲੋਕਤ ਲੋਕਨ।
ਮਹਾਰਾਜ ਜੀ ਦੇ ਬੜੇ ਸੋਹਣੇ ਸੁੰਦਰ ਨੇਤਰ, ਤੇ ਸਾਹਿਬ ਸੱਚੇ ਪਾਤਸ਼ਾਹ ਆਪਣੇ ਸੋਹਣੇ ਨੇਤਰਾਂ ਨਾਲ ਜਿਨ੍ਹਾਂ ਲੋਕਾਂ ਵੱਲ ਵੇਖਦੇ ਨੇ।
ਪੀਰ ਹਾਰੇ ਅੱਗ ਜਾਲਨ ਕੀ।
ਖਾਲਸਾ ਜੀ, ਵੇਖਦਿਆਂ ਪੀੜਾ ਹਰ ਲੈਂਦੇ ਨੇ, ਪਾਪ ਨਸ਼ਟ ਕਰ ਦਿੰਦੇ ਨੇ, ਜਿਸ ਵੱਲ ਵੇਖ ਲੈਂਦੇ ਨੇ ਉਹਦੇ ਪਾਪ ਦਗਦ ਹੋ ਜਾਂਦੇ ਹਨ। ਅੱਗੇ ਕਥਾ ਆਉਣੀ ਹੈ, ਇੱਕ ਮੁਰਦੇ ਵੱਲ ਸਤਿਗੁਰੂ ਜੀ ਨੇ ਇਸ਼ਾਰਾ ਕੀਤਾ ਸੀ, ਨਗਰ ਦੇ ਚੋਰਾਂ ਨੂੰ ਕਿਹਾ ਵੀ ਜਾਓ ਉੱਥੋਂ ਅੱਗ ਲਾਇਓ, ਇਸ਼ਾਰਾ ਹੀ ਕੀਤਾ, ਅਤੇ ਉੱਥੇ ਜਾ ਕੇ ਚੋਰਾਂ ਨੇ ਵੇਖਿਆ ਕਿ ਅੱਗ ਦੇ ਕੋਲ ਇੱਕ ਬੰਦਾ ਉਹਨਾਂ ਫੜਿਆ ਹੋਇਆ, ਇੱਕ ਪਾਸੇ ਜੰਮ ਨੇ, ਦੂਜੇ ਪਾਸੇ ਦੇਵਤੇ ਨੇ। ਦੇਵਤੇ ਕਹਿੰਦੇ ਅਸੀਂ ਲੈ ਕੇ ਜਾਣਾ, ਅਤੇ ਜੰਮ ਕਹਿੰਦੇ ਨੇ ਅਸੀਂ ਲੈ ਕੇ ਜਾਣਾ। ਉਹਨਾਂ ਦੀ ਆਪਸੀ ਬਹਿਸ ਹੋ ਰਹੀ ਹੈ, ਉਹ ਕਹਿੰਦੇ ਜੀ ਇਹਨੇ ਸਾਰੀ ਜ਼ਿੰਦਗੀ ਭਲਾ ਕੰਮ ਨਹੀਂ ਕੀਤਾ, ਅਤੇ ਅਸੀਂ ਤਾਂ ਇਹਨੂੰ ਨਰਕਾਂ 'ਚ ਲੈ ਕੇ ਜਾਣਾ, ਅਤੇ ਦੇਵ ਰੂਹਾਂ ਜਿਹੜੀਆਂ ਨੇ ਉਹ ਕਹਿੰਦੀਆਂ ਜੀ ਇਹਨਾਂ ਵੱਲ ਗੁਰੂ ਨਾਨਕ ਸਾਹਿਬ ਦਾ ਇਸ਼ਾਰਾ ਹੋ ਗਿਆ, ਅਸੀਂ ਇਹਨੂੰ ਲੈ ਕੇ ਜਾਣਾ। ਇਹਦੇ ਸਾਰੇ ਪਾਪ ਗੁਰੂ ਨਾਨਕ ਸਾਹਿਬ ਜੀ ਦੇ ਵੇਖਣ ਕਰਕੇ ਇਕੱਠੇ ਗਏ ਨੇ। ਕਹਿੰਦੇ ਐਸੇ ਸੋਹਣੇ ਨੇਤਰਾਂ ਨਾਲ ਧੰਨ ਗੁਰੂ ਨਾਨਕ ਸਾਹਿਬ ਜਿਸ ਪਾਸੇ ਵੇਖਦੇ ਨੇ ਉਹਦੇ ਪਾਪ ਨਸ਼ਟ ਹੋ ਜਾਂਦੇ ਨੇ, ਉਹਦੇ ਦੁੱਖਾਂ ਦੀ ਪੀੜਾ ਮੇਰੇ ਸਾਹਿਬ ਜੀ ਹਰ ਲੈਂਦੇ ਨੇ।
ਸੁੰਦਰ ਜੋ ਆਰ ਬਿੰਦ ਖੇਰਾ।
ਬੜੇ ਸੋਹਣੇ ਮਹਾਰਾਜ ਜੀ ਦੇ ਸੁੰਦਰ ਮੁਖਾਰ ਬਿੰਦ, ਕਹਿੰਦੇ ਏਦਾਂ ਜਾਪਦਾ ਜਿਵੇਂ ਬੜਾ ਸੋਹਣਾ ਨੀਲੇ ਰੰਗ ਦਾ ਕਮਲ ਫੁੱਲ ਖਿੜਿਆ ਹੋਵੇ।
ਜਾਂਗਤ ਕੀਨ ਬਿਹਾਲਨ ਕੀ।
ਜਿਹੜੇ ਬਿਹਾਲ ਹੋਏ ਫਿਰਦੇ ਸੀ, ਦੁਖੀ ਹੋਏ ਫਿਰਦੇ ਸੀ, ਉਹਨਾਂ ਦੀ ਮੁਕਤੀ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਆਪ ਕਿਰਪਾ ਕਰਕੇ ਕੀਤੀ ਹੈ।
ਕੁੰਡਲ ਡੋਲ ਕਪੋਲ ਅਮੋਲ।
ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਰੀਰ ਬਹੁਤ ਸੁੰਦਰ ਹੈ, ਸਰੀਰ ਤੇ ਬੜੇ ਸੋਹਣੇ ਗਹਿਣੇ ਮਹਾਰਾਜ ਜੀ ਦੇ ਸਰੀਰ ਤੇ ਧਾਰਨ ਕੀਤੇ ਹੋਏ ਹੋਰ ਛਵੀ ਦੇ ਰਹੇ ਨੇ।
ਗਿਰਾ ਜੈ ਗਿਆਨ ਸਿੱਖ ਲਾਲਨ ਕੀ।
ਜਿਨ੍ਹਾਂ ਦੀ ਬਾਣੀ ਗਿਆਨ ਸਿਖਾਲਣ ਵਾਲੀ ਹੈ, ਜਦੋਂ ਬੋਲਦੇ ਨੇ ਇੱਕ ਇੱਕ ਬਚਨ ਦੇ ਵਿੱਚ ਸਿੱਖਿਆ ਹੈ, ਗਿਆਨ ਸੰਪੰਨ ਹਰ ਇੱਕ ਬਚਨ ਹੈ, ਇੱਕ ਇੱਕ ਬਚਨ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੋ ਕੋਈ ਸਿੱਖ ਸੁਣ ਕੇ ਹਿਰਦੇ 'ਚ ਵਸਾ ਲੈਂਦਾ ਹੈ ਉਹਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ।
ਅੜਿਲ ਕਾਲੂ ਲਾਲੂ ਆਦਿ ਸੁਵੇਦੀ ਰਾਜ।
ਚਾਚਾ ਲਾਲੂ ਜੀ, ਪਿਤਾ ਮਹਿਤਾ ਕਾਲੂ ਜੀ ਆਦਿਕ ਹੋਰ ਜਿੰਨੇ ਵੇਦੀ ਨੇ ਸਾਰੇ ਬਿਰਾਜਮਾਨ ਹੋ ਰਹੇ ਨੇ।
ਅਲੰਕਾਰ ਪਟ ਰੁਚਰ ਸੁਭਾ ਸਦ ਸਾਜ।
ਸਾਰਿਆਂ ਨੇ ਬੜੇ ਸੋਹਣੇ ਅਲੰਕਾਰ ਗਹਿਣੇ ਸਰੀਰ ਤੇ ਧਾਰਨ ਕੀਤੇ ਹੋਏ, ਸਾਰੀ ਸਭਾ ਬੜੀ ਸੁੰਦਰ ਸਜ ਰਹੀ ਹੈ।
ਬਹੁ ਜਾਚਕ ਕੀ ਪੀਰ ਲੇਤ ਹੈ ਆਨ ਕੈ।
ਬੜੇ ਮੰਗਤੇ ਵੀ ਆ ਗਏ ਨੇ, ਬੜੀ ਮੰਗਤਿਆਂ ਦੀ ਭੀੜ ਵੀ ਲੱਗੀ ਹੋਈ, ਉਹ ਵੀ ਆ ਕੇ ਦਾਨ ਮੰਗਦੇ ਹਨ।
ਹੋ ਦੇਤ ਸਰਬ ਕੋ ਦਾਨ ਹਿਰਦੈ ਸੁਖ ਮਨ ਕੈ।
ਹਿਰਦੇ ਵਿੱਚ ਬੜੀ ਖੁਸ਼ੀ ਦੇ ਨਾਲ ਸਾਰੇ ਜਾਚਕਾਂ ਨੂੰ ਦਾਨ ਦਿੱਤਾ ਜਾ ਰਿਹਾ ਹੈ।
ਅਨਕ ਪਾਂਤ ਕੇ ਹੋਤ ਸੁਕੋਤਕ ਦੇਖਈ,
ਅਨਕ ਪ੍ਰਕਾਰ ਦੇ ਕੌਤਕ ਹੁੰਦੇ ਨਜ਼ਰ ਆ ਰਹੇ ਨੇ।
ਛੈਲ ਛਬੀਲੇ ਹਸੇ ਬਿਲਾਸ ਬਿਸ਼ੇਖਈ,
ਬੜੇ ਬੜੇ ਛੈਲ ਛਬੀਲੇ ਉੱਚੇ ਲੰਮੇ ਕਦਾਂ ਵਾਲੇ ਸਰੀਰ, ਉਹ ਨੌਜਵਾਨ ਬੈਠੇ ਉੱਚੀ ਉੱਚੀ ਆਵਾਜ਼ ਵਿੱਚ ਹੱਸਦੇ ਤੇ ਬਿਲਾਸ ਕੌਤਕ ਕਰਦੇ ਨੇ।
ਬਖਸ਼ੇ ਬੋ ਬਖਸ਼ੀਸ਼ ਪ੍ਰਮੋਦ ਬੜਾਏ ਕੈ,
ਬੜੀਆਂ ਬਖਸ਼ਿਸ਼ਾਂ ਖੁਸ਼ੀ ਦੇ ਨਾਲ ਵੰਡਦੇ ਹਨ।
ਹੋ ਤਨ ਤਨ ਮੁਖ ਕਹੈ ਰਹਿਓ ਜਸ ਛਾਏ ਕੈ,
ਜਿਹਨਾਂ ਨੂੰ ਬਖਸ਼ਿਸ਼ਾਂ ਮਿਲਦੀਆਂ ਨੇ ਉਹ ਕਹਿੰਦੇ ਧਨ ਹੈ ਇਹ ਵਿਆਹ, ਧਨ ਹੈ ਇਹ ਲਾੜਾ, ਧਨ ਹੈ ਇਹਦੀ ਕੁੱਲ, ਜਿਹਨਾਂ ਦੀ ਕੁੱਲ ਦੇ ਵਿੱਚ ਇਹੋ ਜਿਹੇ ਕਹਿੰਦੇ ਉਜਾਗਰ ਸਪੂਤ ਪੈਦਾ ਹੋਏ ਨੇ, ਔਰ ਸਾਨੂੰ ਸਾਰਿਆਂ ਨੂੰ ਮਨ ਭਾਉਂਦਾ ਦਾਨ ਪ੍ਰਾਪਤ ਹੋ ਰਿਹਾ।
ਦੋਹਰਾ ਤੈ ਛਿਨ ਇੱਕ ਨਰ ਆਏ ਕੈ, ਬੋਲੇ ਉਹ ਜੁਗ ਕਰ ਜੋਰ।
ਖਾਲਸਾ ਜੀ, ਇੰਨੇ ਨੂੰ ਇੱਕ ਨਰ ਆਇਆ, ਉਹਨੇ ਆ ਕੇ ਜਦੋਂ ਬਰਾਤ ਸਜੀ ਹੋਈ ਵੇਖੀ ਤੇ ਬੋਲਿਆ,
ਗਮ ਨੋ ਅਚਨੈ ਅਸਨ ਕੋ ਕਰ ਕਰੋ ਨਾ ਚੱਖ ਕੋਰ।
ਕਹਿਣ ਲੱਗੇ ਜੀ ਪ੍ਰਸ਼ਾਦਾ ਤਿਆਰ ਹੋ ਗਿਆ, ਆਪ ਜੀ ਕਿਰਪਾ ਕਰਕੇ ਕਿਰਪਾ ਦ੍ਰਿਸ਼ਟੀ ਕਰਕੇ ਚੱਲੋ ਤੇ ਭੋਜਨ ਛਕੋ।
ਸੋਰਠਾ ਸਭੇ ਸਮਾਜ ਸੁਹਾਤ ਕਾਲੂ ਕੀਨ ਰਜਾਏ ਤਬ।
ਉਸੇ ਵੇਲੇ ਪਿਤਾ ਜੀ ਨੇ ਸਾਰਿਆਂ ਨੂੰ ਹੁਕਮ ਕੀਤਾ, ਭਾਈ ਤਿਆਰੀ ਕਰੋ, ਸਦਾ ਆ ਗਿਆ, ਭੋਜਨ ਤਿਆਰ ਹੈ।
ਦੂਲੋ ਸਹਿਤ ਬਰਾਤ ਗਮਨੇ ਮੂਲੇ ਕੇ ਸਦਨ,
ਕਹਿੰਦੇ ਲਾੜੇ ਸਮੇਤ ਸਾਰੀ ਬਰਾਤ ਬਾਬਾ ਮੂਲ ਚੰਦ ਜੀ ਦੇ ਗ੍ਰਹਿ ਵਿਖੇ ਜਿੱਥੇ ਭੋਜਨ ਦਾ ਪ੍ਰਬੰਧ ਸੀ ਉੱਥੇ ਚੱਲੇ ਹਨ।
ਸਵਈਆ ਪਾਏ ਭਲੇ ਅਰਬਿੰਦ ਚਲੇ,
ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸਾਰੀ ਬਰਾਤ ਵਿੱਚ ਪੈਰਾਂ ਨਾਲ ਚਰਨਾਂ ਨਾਲ ਚੱਲਦੇ ਜਾ ਰਹੇ ਨੇ। ਬੜੀ ਸੋਹਣੀ ਚਾਲ ਮਹਾਰਾਜ ਜੀ ਆਪਣੇ ਕਮਲਾਂ ਜੈਸੇ ਸੁੰਦਰ ਚਰਨ ਜ਼ਮੀਨ ਤੇ ਰੱਖਦੇ ਨੇ।
ਗਤ ਮੰਦ ਮਨੋਹਰ ਹੈ ਸੁੰਦਰੀ,
ਮਹਾਰਾਜ ਜੀ ਦੀ ਚਾਲ ਬੜੀ ਸੁੰਦਰ ਹੈ, ਸੋਹਣੀ ਸੋਹਣੀ ਚਾਲ ਚੱਲਦਿਆਂ ਜਾਂਦੇ, ਸਹਿਜੇ ਸਹਿਜੇ ਕਦਮ ਜ਼ਮੀਨ ਤੇ ਰੱਖਦੇ ਨੇ। ਧਰਤੀ ਵੀ ਪੁਲਕ ਪੁਲਕ ਜਾ ਰਹੀ ਹੈ, ਉਹ ਵੀ ਚਾਹੁੰਦੀ ਹੈ ਵੀ ਮੈਂ ਸਰੀਰ ਧਾਰ ਕੇ ਗੁਰੂ ਨਾਨਕ ਸਾਹਿਬ ਦੇ ਚਰਨ ਹੀ ਪਕੜ ਲਵਾਂ।
ਬਾਹੋ ਵਿਸ਼ਾਲ ਕੀ ਹੂਰ ਬਨਾ,
ਮਹਾਰਾਜ ਜੀ ਦੀਆਂ ਬਾਹਾਂ ਬੜੀਆਂ ਵਿਸ਼ਾਲ ਨੇ, ਗੋਡਿਆਂ ਤੱਕ ਮੋਢੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕਿਉਰ ਉੱਚੇ ਸੋਭਦੇ ਨੇ।
ਅੰਗੂਰੀ ਨਗ ਕੰਚਨ ਕੀ ਮੁੰਦਰੀ,
ਮਹਾਰਾਜ ਜੀ ਦੇ ਹੱਥਾਂ ਵਿੱਚ ਉਂਗਲੀਆਂ ਦੇ ਵਿੱਚ ਬੜੀਆਂ ਸੋਹਣੀਆਂ ਨਗਾਂ ਵਾਲੀਆਂ ਮੁੰਦਰੀਆਂ ਸੋਭਦੀਆਂ ਨੇ।
ਦਾਰਮ ਦਾਤਨ ਸੋ ਮੁਸਕਾਤ,
ਮਹਾਰਾਜ ਜੀ ਮੁਸਕਰਾਉਂਦੇ ਤੇ ਮਹਾਰਾਜ ਜੀ ਦੇ ਮੁਖਾਰ ਬਿੰਦ ਦੇ ਦੰਦ ਅਨਾਰ ਦੇ ਦਾਣਿਆਂ ਵਾਂਗੂ ਸੋਹਣੇ ਚਮਕਦੇ ਚਿੱਟੇ ਹਨ।
ਹੀਰਨ ਪਾਤ ਮਨੋ ਗੁੰਧਾਰੀ,
ਆਹਾ ਭਾਈ ਸਾਹਿਬ ਕਹਿੰਦੇ ਮਹਾਰਾਜ ਜੀ ਦੇ ਮੁਖਾਰ ਬਿੰਦ ਦੇ ਵਿੱਚ ਜਿਹੜੇ ਦੰਦ ਮੁਸਕਰਾਉਂਦੇ ਏਦਾਂ ਚਮਕਦੇ ਨੇ, ਏਦਾਂ ਜਾਪਦਾ ਜਿਵੇਂ ਹੀਰਿਆਂ ਦੀ ਲੜੀ ਹੋਵੇ।
ਉਨਤ ਕੰਧ ਉਧਾਰ ਲੀਲਾਰ,
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੰਧੇ ਮੋਢੇ ਜਿਹੜੇ ਨੇ ਉੱਚੇ ਨੇ, ਗੁਰਦੇਵ ਜੀ ਦਾ ਮੱਥਾ ਬਹੁਤ ਸੁੰਦਰ ਭਾਗਾਂ ਭਰਿਆ ਚੌੜਾ ਹੈ।
ਸੁਚਾਰ ਕੇ ਚੰਦ ਆਨੰਦ ਤਰੀ,
ਬੜਾ ਹੀ ਸੁੰਦਰ ਸਰੂਪ, ਕਹਿੰਦੇ ਏਦਾਂ ਜਾਪਦਾ ਵੀ ਚੰਦਰਮਾ ਹੀ ਧਰਤੀ ਤੇ ਉਤਰਿਆ ਹੋਇਆ ਹੈ।
ਹੱਥ ਪੈ ਹੱਥ ਧਰੇ ਹਿਤ ਸਾਥ,
ਮਹਾਰਾਜ ਜੀ ਨੇ ਸੱਜਾ ਹੱਥ ਖੱਬੇ ਹੱਥ ਵਿੱਚ ਪਕੜਿਆ ਹੋਇਆ, ਇਸ ਪ੍ਰਕਾਰ ਇਸ ਢੰਗ ਨਾਲ ਤੁਰੇ ਜਾ ਰਹੇ ਨੇ।
ਕਹੇ ਗੁਣ ਗਾਥਨ ਯੋ ਚਾਲੇ ਆਏ,
ਰਸਤੇ ਦੇ ਵਿੱਚ ਅਨਕ ਪ੍ਰਕਾਰ ਦੇ ਗੁਣ ਕਹਿੰਦਿਆਂ ਹੋਇਆਂ ਤੁਰੇ ਆ ਰਹੇ ਨੇ।
ਮੂਲੇ ਨਿਕੇਤ ਵਿਖੇ ਪਰ ਵਿਸ਼ੇ,
ਬਾਬਾ ਮੂਲ ਚੰਦ ਜੀ ਦੇ ਗ੍ਰਹਿ ਵਿਖੇ ਪ੍ਰਵੇਸ਼ ਕੀਤਾ ਹੈ।
ਜੈ ਸੁੰਦਰ ਰੰਗ ਬਿਛਾਵਨ ਛਾਏ,
ਬੜੇ ਸੋਹਣੇ ਰੰਗ ਬਿਰੰਗੇ ਵਿਛਾਉਣੇ ਵਿਛਾਏ ਹੋਏ ਸੰਗਤ ਦੇ ਬੈਠਣ ਵਾਸਤੇ।
ਪਾਂਤਨ ਪਾਤ ਬਰਾਤ ਸੁਹਾਤੈ,
ਕਹਿੰਦੇ ਭਾਂਤ ਭਾਂਤ ਦੇ ਰੰਗਾਂ ਦੇ ਕੱਪੜੇ ਬਸਤਰ ਪਾਏ ਹੋਏ ਸਾਰੇ ਬਰਾਤੀਆਂ ਨੇ, ਬੜੇ ਸੋਭਾ ਪਾ ਰਹੇ ਨੇ।
ਪਾਂਤਨ ਪਾਤ ਬਨਾਏ ਬਸਾਏ।
ਸਾਰੀ ਬਰਾਤ ਨੂੰ ਪੰਗਤ ਦੇ ਵਿੱਚ ਲੈਣ ਦੇ ਵਿੱਚ ਕਤਾਰ ਚ ਬਿਠਾਇਆ ਹੈ।
ਭਾਂਜਨ ਪੂਰ ਤਾਰੇ ਸਭ ਅਗਰਨ
ਬਿਠਾ ਕੇ ਸਾਰੀ ਬਰਾਤ ਨੂੰ ਪੰਗਤਾਂ ਵਿੱਚ ਬੜੇ ਸੋਹਣੇ ਭਾਂਡੇ ਬਰਤਨ ਉਹ ਅੱਗੇ ਰੱਖੇ ਹਨ।
ਸੁਪਨ ਕਾਰ ਸੋ ਭੋਜਨ ਲਿਆਏ।
ਲੰਗਰ ਵਰਤਾਉਣ ਵਾਲੇ ਲਾਂਗਰੀ ਸਨ, ਸੂਪਕਾਰ ਰਸੋਈ ਉਹ ਆ ਗਏ ਪ੍ਰਸ਼ਾਦਾ ਪਾਣੀ ਲੈ ਕੇ।
ਨੀਕੇ ਮਹਾਂ ਪਕਵਾਨ ਪਰੋਸਤ,
ਬੜੇ ਬੜੇ ਸੋਹਣੇ ਪਕਵਾਨ ਬਣਾਏ ਨੇ ਤੇ ਬੜੇ ਸੁੰਦਰ ਪਕਵਾਨ ਜਿਹੜੇ ਮਾਂ ਆਦਿਕ ਦੇ ਬਣੇ ਹੋਏ ਉਹ ਵਰਤਾਏ ਹਨ।
ਮਾਧੁਰਤਾ ਮਦ ਜੋ ਮਦ ਰਾਏ,
ਬੜੇ ਮਿੱਠੇ ਜਿਹੜੇ ਭੋਜਨ ਦੇ ਸੋਹਣੇ ਕਹਿੰਦੇ ਮਿੱਠੇ ਪਕਵਾਨ ਨੇ ਉਹ ਵੀ ਵਰਤਾਏ ਜਾ ਰਹੇ, ਮਾਨੋ ਜਿਵੇਂ ਮਿੱਠਾ ਹੀ ਵੰਡਿਆ ਜਾ ਰਿਹਾ।
ਮੋਦਕ ਸੇਵਕੀਆਂ ਨੁਗਦੀ ਦਾਦ,
ਕਹਿੰਦੇ ਫਿਰ ਮੋਦਕ ਲੱਡੂ ਵੰਡੇ ਨੇ। ਕੱਲ ਦਾਸ ਨੇ ਬੇਨਤੀ ਕਰਨੀ ਸੀ ਵੀ ਅੱਜ ਸੰਗਤ ਲੱਡੂ ਲੈ ਕੇ ਆਵੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਾਦੀ ਦਾ ਪ੍ਰਕਰਨ ਚੱਲ ਰਿਹਾ ਔਰ ਉਹ ਜਿਹਨ 'ਚ ਨਹੀਂ ਰਿਹਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪੰਗਤ ਦੇ ਵਿੱਚ ਕਹਿੰਦੇ ਜਿੰਨੀ ਬਰਾਤ ਹੈ ਸਾਰਿਆਂ ਨੂੰ ਲੱਡੂ ਵੰਡੇ ਗਏ। ਸੇਵਕੀਆਂ ਸੇਵਣੀਆਂ ਜਿਹਨਾਂ ਨੂੰ ਕਹਿੰਦੇ ਨੇ ਉਹ ਸੇਵਣੀਆਂ ਸਾਰਿਆਂ ਵਿੱਚ ਵੰਡੀਆਂ, ਨੁਗਦੀ ਬੂੰਦੀ ਆਦਿਕ ਜਿਹੜੀ ਹੈ ਉਹ ਸਾਰਿਆਂ ਵਿੱਚ ਵੰਡੀ ਹੈ, ਦਹੀਂ ਜਿਹਦੇ ਵਿੱਚ ਪਕੌੜੇ ਮਿਲਾਏ ਹੋਏ, ਵੜੇ ਮਿਲਾਏ ਹੋਏ ਮਾਹਾਂ ਦੇ ਉਹ ਸਾਰਿਆਂ ਵਿੱਚ ਵਰਤਾਈ ਥਾਲਾਂ ਵਿੱਚ ਪਾ ਕੇ।
ਦਾਖ ਬਿਦਾਮ ਗਿਰੂ ਪਿਛਤਾ,
ਕਹਿੰਦੇ ਫਿਰ ਗਿਰੂਆਂ ਤੇ ਜਿੰਨੇ ਜਿਹੜੇ ਕਹਿੰਦੇ ਮੇਵੇ ਹਨ ਖੁਰਮੇ ਹਨ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਵੰਡੀਆਂ ਹਨ।
ਸਭ ਭੋਜਨ ਮੇਵੇ ਆਮੇਜ ਕਰਾਏ,
ਅਮਰਤੀਆਂ ਵੰਡੀਆਂ ਨੇ, ਖੁਰਮੇ ਵੰਡੇ ਨੇ, ਬਰੇ ਵੰਡੇ ਨੇ, ਘੇਵਰ ਇਹ ਵੰਡੇ ਨੇ, ਇਸ ਪ੍ਰਕਾਰ ਨਾਲ ਖੀਰ ਵੰਡੀ ਗਈ ਆ ਜਿਹਨਾਂ 'ਚ ਦਾਖਾਂ ਬਦਾਮ ਗਿਰੂ ਪਿਸਤੇ ਪਾਏ ਹੋਏ, ਇਹੋ ਜਿਹੇ ਭੋਜਨ ਜਿਹਨਾਂ ਵਿੱਚ ਚੀਜ਼ਾਂ ਬਹੁਤ ਸੁੰਦਰ ਮਿਲਾਈਆਂ ਹੋਈਆਂ ਉਹ ਵਰਤਾਈਆਂ ਨੇ।
ਪਰਬ ਕੋਰ ਨਿਕਾਰ ਕੈ ਪੰਚ,
ਸਾਰੇ ਵਾਹਿਗੁਰੂ ਪਰਮੇਸ਼ਰ ਦਾ ਪਹਿਲੋਂ ਸ਼ੁਕਰ ਕਰਕੇ ਅਕਾਲ ਪੁਰਖ ਦੀ ਆਰਾਧਨਾ ਕਰਕੇ ਇਸ ਢੰਗ ਦੇ ਨਾਲ ਕਹਿੰਦੇ ਸਾਰਿਆਂ ਪੰਗਤ ਵਿੱਚ ਬਹਿ ਕੇ ਭੋਜਨ ਛਕਣਾ ਸ਼ੁਰੂ ਕੀਤਾ।
ਲਗੇ ਪੁੰਨ ਜੇ ਮਨ ਪਾਈ,
ਕਹਿੰਦੇ ਛਕਣ ਲੱਗੇ ਸਾਰੇ ਜੇ ਮਨ ਦਾ ਮਤਲਬ ਹੈ ਛਕਣ ਲੱਗੇ ਤੇ ਇਹੋ ਜਿਹਾ ਭੋਜਨ ਜਿਹੜਾ ਸਾਰਿਆਂ ਦੇ ਮਨਾਂ ਨੂੰ ਚੰਗਾ ਲੱਗਾ ਹੈ, ਸਾਰਿਆਂ ਦੇ ਮਨਾਂ ਨੂੰ ਭਾਇਆ ਹੈ।
ਪੀਣ ਉਰੋ ਜਨ ਬੈਸ ਚਰੋਖਨ,
ਇਹ ਵੀ ਰੀਤ ਹੁੰਦੀ ਸੀ ਵੀ ਜਦੋਂ ਬਰਾਤ ਭੋਜਨ ਛਕਣ ਲੱਗਦੀ ਸੀ ਤੇ ਜਿੰਨੀਆਂ ਰਿਸ਼ਤੇ ਵਿੱਚ ਸਾਲੀਆਂ ਆਦਿਕ ਲੱਗਣ ਵਾਲੀਆਂ ਹੁੰਦੀਆਂ ਸੀ ਲਾੜੇ ਦੀਆਂ, ਉਹਨਾਂ ਨੇ ਝਰੋਖਿਆਂ 'ਚ ਇੱਕ ਪਾਸੇ ਬਹਿ ਜਾਣਾ ਅਤੇ ਸਿੱਠਣੀਆਂ ਦੇਣ ਲੱਗ ਪੈਣਾ ਤੇ ਉਹ ਸਿੱਠਣੀਆਂ ਦੇਣ ਵਾਲੀਆਂ ਜਿਹੜੀਆਂ ਸਨ ਉਹ ਸਿੱਠਣੀਆਂ ਦੇਣ ਲੱਗੀਆਂ।
ਗਾਵਤ ਗੀਤਨ ਗਾਰ ਸੁਣਾਈ,
ਤੇ ਉਹ ਸੁੰਦਰ ਗੀਤ ਗਾਉਂਦੀਆਂ ਤੇ ਨਾਲੇ ਸਿੱਠਣੀਆਂ ਦੇਂਦੀਆਂ ਵੀ ਲਜਾ ਲਓ ਅੱਜ ਮਰਦਾਨਾ ਭੁੱਖਾਂ ਦਾ ਮਾਰਿਆ ਨਾਲ ਲਿਆਂਦਾ, ਜੇ ਹੋਰ ਵੀ ਬੜੇ ਫਕੀਰ ਆਏ ਨੇ ਚੰਗੀ ਤਰ੍ਹਾਂ ਰਜਾ ਕੇ ਲੈ ਜਾਓ ਲਾੜਾ ਜੀ ਤੇ ਨਾਲੇ ਆ ਚਿਹਰੇ ਤੋਂ ਸਿਹਰਾ ਥੋੜ੍ਹਾ ਜਿਹਾ ਪਾਸੇ ਕਰਕੇ ਸਾਨੂੰ ਰੂਪ ਤੇ ਵਿਖਾਓ ਕਿ ਲਾੜੇ ਦਾ ਰੂਪ ਕਿਹੋ ਜਿਹਾ ਸੁੰਦਰ ਹੈ। ਇਹੋ ਜਿਹੇ ਤਿਆਦਕ ਸਿੱਠਣੀਆਂ ਦੇ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੁਜਸ ਵੀ ਕਰਦੀਆਂ ਨੇ।
ਕਾਲੂ ਸਮੇਤ ਬਰਾਤ ਸਭੇ,
ਇਹਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਮੇਤ, ਪਿਤਾ ਮਹਿਤਾ ਕਾਲੂ ਜੀ ਦੇ ਸਮੇਤ ਜਿੰਨੀ ਬਰਾਤ ਹੈ।
ਸ਼ੁਭ ਰੀਤ ਕੋ ਹੇਰ ਰਹੇ ਹਰ ਖਾਈ,
ਬੜੇ ਸੋਹਣੇ ਢੰਗ ਨਾਲ ਬਾਬਾ ਮੂਲ ਚੰਦ ਜੀ ਨੇ ਸੇਵਾ ਕੀਤੀ ਵੇਖ ਕੇ ਪ੍ਰਸੰਨ ਹੋਏ।
ਝੂਠ ਮੈਂ ਡਰ ਉਠੇ ਤਨ ਕੋ ਬਹੁ,
ਔਰ ਖਾਲਸਾ ਜੀ ਜਿਨ੍ਹਾਂ ਬਰਤਨਾਂ 'ਚ ਭੋਜਨ ਛਕਿਆ ਉਹਨਾਂ ਬਰਤਨਾਂ ਵਿੱਚ ਨਾਲ ਪੈਸੇ ਰੱਖ ਦਿੱਤੇ ਨੇ, ਉਹ ਤਾਂ ਰੱਖੇ ਜਾਂਦੇ ਸਨ ਵੀ ਜਦੋਂ ਕੋਈ ਗਰੀਬ ਇਹ ਭਾਂਡੇ ਬਰਤਨ ਧੋਵੇਗਾ ਤੇ ਉਹਨਾਂ ਦੇ ਖਰਚ ਵਾਸਤੇ ਉਹਨਾਂ ਨੂੰ ਵੀ ਮਾਇਆ ਮਿਲ ਜਾਏ, ਉਹਨਾਂ ਦਾ ਵੀ ਕੁਝ ਗੁਜ਼ਾਰਾ ਚੱਲ ਸਕੇ।
ਜੇਵ ਆਹਾਰ ਯੋ ਡੇਰੇ ਮੈਂ ਆਈ,
ਭੋਜਨ ਛੱਕ ਕੇ ਬਰਾਤ ਸਾਰੀ ਡੇਰੇ ਨੂੰ ਵਾਪਸ ਮੁੜੀ ਹੈ।
ਦੋਹਰਾ ਤੈ ਚਿੰਨ ਸ਼੍ਰੀ ਸੁਖ ਦਾਨ ਕੋ ਲੈ ਗਏ ਅੰਤਰ ਤਾਮ,
ਬਰਾਤ ਜਿੰਨੇ ਬਜ਼ੁਰਗ ਆਦਿ ਸਨ ਉਹ ਤਾਂ ਚਲੇ ਗਏ ਤੇ ਜਿਹੜੀਆਂ ਰਿਸ਼ਤੇ 'ਚ ਮਹਾਰਾਜ ਜੀ ਦੇ ਸਾਲੀਆਂ ਆਦਿਕ ਲੱਗਦੀਆਂ ਸਨ ਉਹ ਸਤਿਗੁਰੂ ਜੀ ਨੂੰ ਨਾਲ ਲੈ ਕੇ ਜਿੱਥੇ ਗੁਰਦੁਆਰਾ ਕੰਧ ਸਾਹਿਬ ਹੈ ਉੱਥੇ ਲੈ ਆਈਆਂ ਮਹਾਰਾਜ ਜੀ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬਿਠਾਉਣ ਵਾਸਤੇ।
ਗਜ ਗਾਮਨ ਦੁੱਤ ਦਾਮਨੀ ਸੱਸ ਬਦਨੀ ਜੱਚ ਬਾਮ।
ਚੰਦਰਮਾ ਜੈਸੇ ਸੋਹਣੇ ਮੁਖ ਵਾਲੀਆਂ ਉਹ ਇਸਤਰੀਆਂ ਮਹਾਰਾਜ ਜੀ ਨੂੰ ਲੈ ਕੇ ਆਈਆਂ ਹਨ।
ਸਵਈਆ ਹਾਸ ਬਿਲਾਸ ਸੋ ਆਸਨ ਜੇ,
ਉਹ ਆਪਣੇ ਢੰਗ ਦੇ ਨਾਲ, ਉਹਨਾਂ ਨੂੰ ਹੁਣ ਇਹ ਥੋੜੀ ਪਤਾ ਵੀ ਇਹ ਨਿਰੰਕਾਰ ਨੇ, ਅਕਾਲ ਪੁਰਖ ਨੇ, ਉਹ ਆਪਣਾ ਰਿਸ਼ਤਾ ਪਾਲਦੀਆਂ ਹੋਈਆਂ ਹਾਸ ਬਿਲਾਸ ਕਰਨ ਲੱਗੀਆਂ।
ਪ੍ਰਕਾਸ਼ ਕਰੈ ਸੁਖ ਦਾਨੇ ਸੋ,
ਉਹ ਆਪਣੇ ਮੂੰਹ ਹਾਸ ਬਿਲਾਸ ਦੇ ਬਚਨ ਕਹਿੰਦੀਆਂ ਸੁਖਦਾਤੇ ਸਤਿਗੁਰੂ ਜੀ ਨੂੰ।
ਲੋਚਨ ਲੋਲ ਬੀ ਲੋਕਤ ਬੰਕ,
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੋਹਣੇ ਨੇਤਰਾਂ ਵੱਲ ਤੱਕਦੀਆਂ ਵੇਖਦੀਆਂ ਨੇ।
ਪਜੇ ਮੁਨ ਕੇ ਮਨ ਮਾਨੇ ਸੋ,
ਪਰ ਸਤਿਗੁਰੂ ਜੀ ਵੀ ਜਦੋਂ ਉਹਨਾਂ ਵੱਲ ਵੇਖਦੇ ਨੇ ਨਾ, ਕਹਿੰਦੇ ਇਹੋ ਜਿਹੇ ਸੋਹਣੇ ਨੇਤਰ ਨੇ ਮੇਰੇ ਸਤਿਗੁਰਾਂ ਦੇ ਕਿ ਵੱਡੇ ਵੱਡੇ ਮੁਨੀਸ਼ਵਰਾਂ ਦੇ ਮਨਾਂ ਦੇ ਮਾਣ ਨੂੰ ਵੀ ਹਰ ਲੈਣ, ਏਡੇ ਵੱਡੇ ਮੁਨੀਆਂ ਚੋਂ ਮੁਨੀ ਨੇ, ਤੇ ਸਾਹਿਬ ਸੱਚੇ ਪਾਤਸ਼ਾਹ ਜੀ ਵਿੱਚ ਬੈਠੇ ਸੋਭਦੇ ਨੇ।
ਮਾਨੋ ਮੈਨ ਬਣਿਓ ਬੋ ਪੇਖਨ,
ਖਾਲਸਾ ਜੀ ਆਲੇ ਦੁਆਲੇ ਇਸਤਰੀਆਂ ਬੈਠੀਆਂ ਇਸ ਤਰ੍ਹਾਂ ਆਈਆਂ ਮਾਨੋ ਜਿਵੇਂ ਕਾਮ ਨੇ ਅਨੇਕਾਂ ਰੂਪ ਬਣਾ ਲਏ ਹੋਣ।
ਮਾਨ ਕਮਾਨੇ ਤਾਨੇ ਸੋ,
ਤੇ ਜਿਹੜੇ ਉਹ ਗੱਲਾਂ ਮੂੰਹ ਤੋਂ ਬੋਲਦੀਆਂ ਨੇ ਇੱਦਾਂ ਜਾਪਦਾ ਵੀ ਜਿਵੇਂ ਕਾਮਦੇਵ ਅਨਕ ਪ੍ਰਕਾਰ ਦੇ ਤੀਰ ਚਲਾ ਰਿਹਾ ਆਪਣੇ।
ਕਿਰਤ ਜੋਰ ਕਰੇ ਜਨ ਗਿਆਨ,
ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਘੇਰਨਾ ਚਾਹੁੰਦੀਆਂ ਨੇ ਆਲੇ ਦੁਆਲੇ, ਉਹ ਕਹਿੰਦੇ ਉਹ ਕਾਮਦੇਵ ਮਨ ਨੂੰ ਤੀਰ ਚਲਾ ਰਿਹਾ।
ਸੋ ਏਕੈ ਬਾਨ ਛੂ ਸੋ,
ਪਰ ਬਲਿਆਰ ਜਾਈਏ ਸਤਿਗੁਰੂ ਗੁਰੂ ਨਾਨਕ ਸਾਹਿਬ ਤੋਂ ਜਿਨ੍ਹਾਂ ਦੇ ਇੱਕ ਵੀ ਬਾਣ ਕੋਲੋਂ ਸਪਰਸ਼ ਹੋ ਕੇ ਵੀ ਨਹੀਂ ਗੁਜਰਿਆ, ਉਸੇ ਤਰ੍ਹਾਂ ਗਿਆਨ ਵਿੱਚ ਸੁਰਤ ਟਿਕੀ ਹੋਈ ਹੈ, ਉਸੇ ਪਰਮ ਆਨੰਦ ਵਿੱਚ ਟਿਕੇ ਹੋਏ ਨੇ, ਜੋ ਇੱਥੇ ਖੁਸ਼ੀਆਂ ਖੇੜੇ ਹੋ ਰਹੇ ਨੇ ਉਹਨਾਂ ਨੂੰ ਮਹਾਰਾਜ ਜੀ ਮਿਥਿਆ ਸਮਝ ਕੇ ਤਿਆਗ ਰਹੇ ਨੇ।
ਦੋਹਰਾ ਮਿਲ ਤਰੁਨੀ ਕੀ ਨੀ ਸਬੈ ਹੁਤੀ ਜੋਨ ਕੁਲ ਰੀਤ,
ਜਿੰਨੀਆਂ ਇਸਤਰੀਆਂ ਨੇ ਉਹਨਾਂ ਨੇ ਆਪਣੀ ਕੁਲਾ ਰੀਤ ਕੀਤੀ ਹੈ, ਤੇ ਜਾਣ ਬੁੱਝ ਕੇ ਮਹਾਰਾਜ ਜੀ ਨਾਲ ਮਖੌਲ ਕਰਨ ਵਾਸਤੇ ਇੱਕ ਕੱਚੀ ਕੰਧ ਦੇ ਨਾਲ ਹੇਠਾਂ ਬਿਠਾ ਦਿੱਤਾ ਵੀ ਲਾੜਾ ਜੀ ਇੱਥੇ ਬੈਠੋ, ਤੇ ਵੀ ਜਦੋਂ ਬੈਠਣਗੇ ਤੇ ਪਿੱਛੋਂ ਧੱਕਾ ਮਾਰ ਕੇ ਕੰਧ ਇਹਨਾਂ ਦੇ ਉੱਤੇ ਸੁੱਟ ਦਿਆਂਗੀਆਂ। ਇਹ ਬਿਰਤੀ ਰੱਖ ਕੇ ਤੇ ਇੱਕ ਮਾਈ ਕੋਲੋਂ ਬੋਲੀ, ਕਹਿਣ ਲੱਗੀ ਦੁਲਹਾ ਜੀ ਇਹ ਤੁਹਾਡੇ ਨਾਲ ਮਖੌਲ ਕਰਦੀਆਂ ਨੇ, ਇਹ ਕੰਧ ਤੁਹਾਡੇ 'ਤੇ ਡਿੱਗ ਪੈਣੀ ਹੈ। ਅਤੇ ਮੇਰੇ ਸਾਹਿਬ ਸੱਚੇ ਪਾਤਸ਼ਾਹ ਮੁੱਖੋਂ ਬਚਨ ਆਖਿਆ, ਮਾਤਾ ਇਹ ਕੰਧ ਚਾਰ ਯੁੱਗ ਨਹੀਂ ਢਹਿੰਦੀ। ਇਹ ਕੰਧ ਨਹੀਂ ਢੱਠਣ ਲੱਗੇ ਖਾਲਸਾ ਜੀ, ਇੱਥੇ ਉਸ ਕੱਚੀ ਕੰਧ ਦੇ ਰਾਹੀ ਮਹਾਰਾਜ ਜੀ ਨੇ ਜੁਗਾਂ ਜੁਗਾਂਤਰਾਂ ਵਾਸਤੇ ਇੱਕ ਸੰਕੇਤ ਦੇ ਦਿੱਤਾ ਹੈ ਕਿ ਜੋ ਗ੍ਰਿਸਤ ਆਸ਼ਰਮ ਹੈ, ਇੱਕ ਗ੍ਰਿਸਤੀ ਦਾ ਜੀਵਨ, ਪੁਰਖ ਇਸਤਰੀ ਦਾ ਜੋ ਸੰਯੋਗ ਹੈ, ਉਹ ਕੱਚੀ ਕੰਧ ਦੇ ਸਮਾਨ ਹੁੰਦਾ ਹੈ। ਜਦੋਂ ਬਾਹਰ ਦੀਆਂ ਊਤਾਂ ਜਾਂ ਬਾਹਰ ਦੀਆਂ ਕੋਈ ਗੱਲਾਂ ਨੇ ਉਸ ਕੱਚੀ ਕੰਧ 'ਤੇ ਪਾਣੀ ਦਾ ਕੰਮ ਕਰਦੀਆਂ ਨੇ, ਉਹ ਕੰਧ ਡਿੱਗਦਿਆਂ ਫਿਰ ਦੇਰੀ ਨਹੀਂ ਲੱਗਦੀ ਹੈ। ਪਰ ਜੇ ਉਸੇ ਕੱਚੀ ਕੰਧ ਨੂੰ ਬੜੇ ਸੰਭਾਲ ਕੇ ਢੰਗ ਦੇ ਨਾਲ ਚਲਾਇਆ ਜਾਵੇ ਤਾਂ ਉਹ ਗ੍ਰਿਸਤ ਆਸ਼ਰਮ ਸੁਖਦਾਈ ਅਤੇ ਸੱਚਖੰਡ ਵਰਗਾ ਹੀ ਵੀ ਪ੍ਰਤੀਤ ਹੋ ਜਾਂਦਾ ਹੈ, ਸੁਖਦਾਈ ਹੋ ਜਾਂਦਾ ਹੈ। ਉਹ ਗ੍ਰਿਸਤ ਆਸ਼ਰਮ ਇਹੋ ਜਿਹਾ ਬਣ ਜਾਂਦਾ ਵੀ ਫਿਰ ਜੁਗਾਂ ਜੁਗਾਂ ਤੱਕ ਵੀ ਚੱਲੀ ਜਾਏ ਚੱਲਦਾ ਰਹਿੰਦਾ। ਅਤੇ ਜੇ ਉਸ ਦੇ ਉੱਤੇ ਪਾਣੀ ਪਈ ਜਾਵੇ, ਊਜਾਂ ਦਾ ਆਲੇ ਦੁਆਲੇ ਅਨੇਕ ਪ੍ਰਕਾਰ ਦੇ ਲੋਕਾਂ ਦੀ ਈਰਖਾ ਦੁਵੈਸ਼ ਆਪਸ ਵਿੱਚ ਭਰੋਸੇ ਦੀ ਬਿਰਤੀ ਵੀ ਨਾ ਰਹੇ, ਤਾਂ ਫਿਰ ਉਸ ਕੱਚੀ ਕੰਧ ਨੂੰ ਡਿੱਗਦਿਆਂ ਕੋਈ ਦੇਰੀ ਨਹੀਂ ਲੱਗਦੀ, ਨਿੱਤ ਪਤਾ ਨਹੀਂ ਕਿੰਨੇ ਕੁ ਤਲਾਕ ਹੁੰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਹ ਸੰਕੇਤ ਹੈ ਜੋ ਆਉਣ ਵਾਲੇ ਸਮੇਂ 'ਚ ਮਹਾਰਾਜ ਜੀ ਨੇ ਸਮਝਾਉਣਾ ਸੀ। ਮਾਈ ਇਹ ਕੰਧ ਚਾਰ ਯੁੱਗਾਂ ਤੱਕ ਨਹੀਂ ਢਹਿੰਦੀ।
ਸਹਿਜ ਸਲੋਨੀ ਹੇਰਈ ਮੂਰਤ ਔਰ ਕਰ ਪ੍ਰੀਤ,
ਮਹਾਰਾਜ ਜੀ ਦੀ ਬੜੀ ਸਹਿਜ ਸਲੋਣੀ ਮੂਰਤ ਵੇਖ ਵੇਖ ਕੇ ਵਾਰੇ ਵਾਰੇ ਜਾ ਰਹੀਆਂ ਨੇ, ਜ਼ੋਰ ਲਾ ਹਟੀਆਂ ਕੰਧ ਨੂੰ ਧੱਕਾ ਲਾਉਣ ਵਾਸਤੇ ਵੀ ਡਿੱਗ ਪਏ ਪਰ ਉਹ ਨਹੀਂ ਡਿੱਗੇ। ਮਹਾਰਾਜ ਸੱਚੇ ਪਾਤਸ਼ਾਹ ਜੀ ਅਡੋਲ ਬੈਠੇ ਰਹੇ, ਗਿਆਨ ਦੇ ਵਿੱਚ ਸਤਿਗੁਰੂ ਜੀ ਸੁਰਤ ਜੋੜੀ ਹੋਈ ਹੈ। ਜਿੰਨਾ ਇਹ ਪਸਾਰਾ ਹਾਸ ਬਿਲਾਸ ਦਾ ਰਾਜ ਖੁਸ਼ੀਆਂ ਦਾ ਨਜ਼ਰ ਆ ਰਿਹਾ, ਮਹਾਰਾਜ ਸੱਚੇ ਪਾਤਸ਼ਾਹ ਜੀ ਗਰੀਬਨ ਵਾਗ ਸਾਹਿਬ ਜੀ ਉਹਨੂੰ ਇਸ ਤਰ੍ਹਾਂ ਜਾਣ ਰਹੇ ਨੇ ਵੀ ਜਿਵੇਂ ਇੱਕ ਸੁਪਨਾ ਹੈ, ਸੁਪਨੇ ਮਾਤਰ ਜਾਣ ਕੇ ਉਹਦੇ ਤੋਂ ਅਸੰਗ ਹੋ ਕੇ ਨਿਰਲੇਪ ਹੋ ਕੇ ਬੈਠੇ ਨੇ। ਜਗਤ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਦਾ ਇਸ ਪ੍ਰਕਾਰ ਨਾਲ ਤੇਨ ਧੂਲ ਦਾ ਜੋ ਆਨੰਦ ਕਾਰਜ ਦਾ ਸਮਾਂ ਫੇਰਿਆਂ ਦਾ ਉਹ ਸੰਪੰਨ ਹੋਇਆ। ਗਰੀਬਨ ਬਾਗ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਵੇਂ ਹੋਰ ਅੱਗੇ ਅਨੇਕ ਪ੍ਰਕਾਰ ਦੇ ਕੌਤਕ ਹੋ ਰਹੇ ਨੇ, ਕਥਾ ਆਪ ਜੀ ਅਗਲਿਆਂ ਪ੍ਰਕਰਨਾਂ 'ਚ ਸਰਵਣ ਕਰੋਗੇ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਹੇ ਅਚੁੱਤ ਹੇ ਪਾਰ ਬ੍ਰਹਮ
ਅਗਨਾਸੀ ਅਗਨਾਸ,
ਹੇ ਪੂਰਨ ਹੇ ਸਰਬਮੈ
ਪੰਜਨ ਗੁਣ ਦਾਸ,
ਹੇ ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੇਕ,
ਹੇ ਗੋਬਿੰਦ ਹੇ ਗੁਣ ਨਿਧਾਨ ਹੇ ਅਪਰੰਪਰ ਹਰ ਹਰੇ, ਹੇ ਸੰਤਹ ਕੈ ਸਦਾ ਸੰਗ, ਹੇ ਠਾਕੁਰ ਹੋਂ ਦਾਸਰ
ਮੈਂ ਨਿਰਗੁਣ ਗੁਣ ਨਹੀਂ ਕੋਏ,
ਨਾਨਕ ਦੀਜਾ ਨਾਮ ਦਾਨ
ਰਾਖੋ ਹੀ ਐ ਪਰੋਏ,
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਧ ਦਿਆਲ,
ਏਕ ਅੱਖਰ ਹਰ ਮਨ ਬਸਤ
ਨਾਨਕ ਓਤ ਨਿਆਲ,
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋਤਰੇ ਪਾਰ,
ਜੋ ਸ਼ਰਧਾ ਕਰ ਸੇਵਨ ਦੇ
ਗੁਰ ਪਾਰ ਉਤਾਰ ਨਿਆਰ,
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋਤਰੇ ਪਾਰ,
ਜੋ ਸ਼ਰਧਾ ਕਰ ਸੇਵਨ ਦੇ
ਗੁਰ ਪਾਰ ਉਤਾਰ ਨਿਆਰ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।